ਜਾਬ ਲਉ ਨਹੀਂ ਭਾਗ ਲਲਾ ਰੋਦਾ ਤਬ ਲਉ ਭਰਮਤੇ ਫਿਰਤੇ ਬਹੁ ਧਾਇਓ ਕਲ ਘੋਰ ਸਮੁੰਦਰ ਮੈਂ ਬੂੜਤ ਥੇ ਕਬ ਹੂੰ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਉ ਜਿਨੇ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸੁਕਹੋ ਟਲ ਗੁਰ ਸੇਵੀਅ ਅਹਿੰਸ ਸਾਹਿਜ ਸੁਖਾਏ ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ ਵੈ ਸਿਖ ਸਿਖ ਸਮ ਦੀ ਨੂਰ ਅਰਸਹੋਂ ਕੁਰਸਹੋਂ ਝਟੀਆ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦਾ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸੱਜਣ ਸੱਚਾ ਪਾਤਸ਼ਾਹ ਸਿਰ ਸਹਾਂਦਾ ਸਾਹੁ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੁ ਸਤਨਾਮ ਵਾਹਿਗੁਰੂ ਸਾਹਿਬ ਜੀ ਸਲੋਕ ਰਸਨਾ ਉਚਰੰਤ ਨਾਮੰ ਸ਼ਰਣੰ ਸੁਨੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿੰਨ ਸਾਧ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ ਰਸਨਾ ਉਚਰੰਤ ਨਾਮੰ ਸ਼ਰਣੰ ਸੁਨੰਤ ਸ਼ਬਦ ਅੰਮ੍ਰਿਤ ਹੈ ਨਾਨਕ ਤਿੰਨ ਸਾਧ ਬਲਿਹਾਰੰ ਜਿਨ੍ਹਾਂ ਧਿਆਨ ਪਾਰ ਬ੍ਰਹਮਣ ਹੈ ਹਬ ਕੂੜਾਵੇ ਕੰਮ ਇਕਸ ਸਾਈਂ ਬਾਹਰੇ ਨਾਨਕ ਸੇ ਧਨ ਜਿਨ੍ਹਾਂ ਪਿਰਹਿੜੀ ਸੱਚ ਸਿਓ ਪੌੜੀ ਸਾਧ ਬਲਿਹਾਰੀ ਤਿਨ੍ਹਾਂ ਜੇ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨੇਵਾ ਵਹਿ ਪ੍ਰਭ ਮੱਥਾ ਹਰ ਜਸ ਲਿਖ ਹੈ ਬੇਅੰਤ ਸੁਹ ਹੈ ਸੇ ਹੱਥ ਸ਼ਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥ ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੋਨੀ ਸੈਭੰ ਗੁਰਪ੍ਰਸਾਦ ਹੇ ਪ੍ਰਾਣਨਾਥ ਗੋਵਿੰਦੇ ਕਿਰਪਾ ਨਿਧਾਨ। जगत गुरु हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंतु नानक राम दामोदर माधवे
वाहिगुरु जी का खालसा वाहिगुरु जी की फतह। गुरु रूप सात संगत जीओ जैत श्री दीवार दा ए श्लोक है ते पौड़ी है। श्लोक संस्कृत दे च है पौड़ी ब्रिज भाषा दे च मूल रूप दे च वारां पौड़ियां ही ने इन्हां नाल श्लोक जोड़े ने धन गुरु अर्जन देव जी महाराज ने। श्लोक दे च जिहड़ी मूल गल धन गुरु अर्जन देव जी महाराज ने फरमान कर दिती है वो गुरमत दे च ईश्वर प्राप्ति का मुख साधन है। रसना उचारण करे ते सरवन सुन ऐसा सतगुरु फरमान कर देन। इसे दई मैं थोड़ा जिहा थोड़े सामने खुलासा करा। दो तरह का ज्ञान होंदा है, एक नू विज्ञान कहिंदे ने एक नू ज्ञान कहिंदे ने। विज्ञान संसार का ज्ञान पदार्थ का ज्ञान, फिर ज्ञान ब्रह्म का ज्ञान परमात्मा का ज्ञान। ये दो तरह का ही ज्ञान है, पदार्थ का ज्ञान परमात्मा का ज्ञान। पदार्थ का ज्ञान अंधा मनुख हासिल नहीं कर सकता। क्यों? जब वो पदार्थ नू वेख ही नहीं सकता तो उदी खोज की करेगा। विज्ञान सारे दा सारा अखां ते खड़ा है, दृष्टि ते खड़ा है, देखण ते खड़ा है। चंद्रमा नू देख ही नहीं सकता तो चंद्रमा दे च खोज की करेगा। धरती नू देख ही नहीं सकता तो धरती दे च खोज की करेगा। पहाड़ा नू देख ही नहीं सकता तो पहाड़ा दे च खोज की करेगा। सागर नू जद ओ वेख ही नहीं सकदा तो सागर दी की खोज करेगा। विज्ञान सारे दा सारा दृष्टि ते खड़ा है, नेत्रां ते खड़ा है। इस वास्ते साइंस दी दुनिया विच कोई अंधा मनुख साइंटिस्ट नहीं हो सकता, नहीं हो सकता। दूसरा, धर्म दा ज्ञान परमात्मा दा ज्ञान सुनन ते खड़ा है, वेखण ते नहीं खड़ा। वेख के कोई साइंटिस्ट बनेगा, सुन के कोई संत बनेगा। वेख के कोई पदार्थ दा ज्ञानी बनेगा, सुन के कोई परमात्मा दा ज्ञानी बनेगा। सुन के ही सिद्ध बनेगा, पीर बनेगा, नाथ बनेगा। धर्म दी सारी उपलब्धि सुनन ते खड़ी है, साइंस दी सारी उपलब्धि वेखण ते खड़ी है, दृष्टि ते खड़ी है। जो जितना गहरा वेख सकदा है ते जितना दूर तक वेख सकदा है वो उतना ही सियाणा साइंटिस्ट हो जाता है। जो जितना गहराई दे च सुन सकदा है धर्म दे च उसनों उतनी गहराई मिल जाती है। कोई मनुख धार्मिक दुनिया च कितना क गहरा है जितनी उदी स्रोत गहरी है। इस नुक्ते नू बड़े ध्यान नाल सुनना
ਹੈ ਇਹ ਸਿਲ ਅਲੋਣੇ ਚਟਣੇ, ਅਲੋਣੇ ਸਿਲ ਚਟਣੇ। ਚਲੋ ਥੋੜ੍ਹਾ ਜਿਹਾ ਫੋਕਾ ਮੈਂ ਹੰਕਾਰ ਵੀ ਪ੍ਰਗਟ ਕਰਦੇ ਹਾਂ, ਇਹ ਅਵਸਥਾ ਮੈਨੂੰ ਭਾਵੇਂ ਪ੍ਰਾਪਤ ਨਹੀਂ ਹੋਈ ਪਰ ਇਸ ਦੀ ਮੈਨੂੰ ਸਮਝ ਹੈ, ਇਸ ਵਾਸਤੇ ਅਰਜ਼ ਕਰ ਰਹੇ ਹਾਂ। ਕਿਉਂ ਇਸ ਅਵਸਥਾ ਨੂੰ ਪ੍ਰਾਪਤ ਕਰਨ ਵਾਸਤੇ ਬਹੁਤ ਵੱਡੀ ਗਹਿਰਾਈ ਚਾਹੀਦੀ ਹੈ। ਬਸ ਮੈਨੂੰ ਇਤਨੀ ਸਮਝ ਆਈ ਹੈ ਕਿ ਗਹਿਰਾਈ ਚਾਹੀਦੀ ਹੈ, ਉਹ ਗਹਿਰਾਈ ਮੇਰੇ ਕੋਲ ਨਹੀਂ। ਲੇਕਿਨ ਸਮਝ ਤਾਂ ਮੈਨੂੰ ਆ ਗਈ ਹੈ। ਜਿਸ ਨੂੰ ਅਸੀਂ ਸੁਣਨਾ ਕਹਿੰਦੇ ਹਾਂ ਇਹ ਨਹੀਂ ਸੁਣਨਾ, ਇਹ ਕੋਈ ਗਹਿਰਾ ਸੁਣਨਾ ਨਹੀਂ, ਇਹਦੇ ਨਾਲ ਕੁਛ ਵੀ ਨਹੀਂ ਹੋਏਗਾ। ਸਾਰੀ ਜ਼ਿੰਦਗੀ ਵੀ ਸੁਣਦੇ ਰਹੀਏ ਕੁਛ ਵੀ ਨਹੀਂ। ਜੈਸੇ ਕਿਸੇ ਜ਼ਮੀਨ ਦੇ 'ਚ ਪਾਣੀ 100 ਫੁੱਟ ਦੀ ਗਹਿਰਾਈ 'ਤੇ ਹੋਵੇ ਅਤੇ ਮੈਂ 4 ਫੁੱਟ ਦੀ ਗਹਿਰਾਈ ਤੱਕ ਖੁਦਾਈ ਕਰਾਂ 4 ਫੁੱਟ, ਅਤੇ ਮੈਨੂੰ ਪਾਣੀ ਨਾ ਮਿਲੇ, ਫਿਰ ਮੈਂ ਦੂਜੀ ਜਗ੍ਹਾ ਖੁਦਾਈ ਕਰਾਂ, ਤੀਜੀ ਜਗ੍ਹਾ ਖੁਦਾਈ ਕਰਾਂ, ਚੌਥੀ ਜਗ੍ਹਾ ਖੁਦਾਈ ਕਰਾਂ, ਸਿਰਫ 4-4 ਫੁੱਟ, ਅਤੇ ਮੈਨੂੰ ਪਾਣੀ ਨਾ ਮਿਲੇ ਤਾਂ ਆਖਰ ਮੈਂ ਕਹਿ ਦਿਆਂਗਾ ਪਾਣੀ ਨਹੀਂ ਹੈ। ਨਾਸਤਿਕ ਲੋਕ ਇੱਥੋਂ ਹੀ ਆਉਂਦੇ ਨੇ। ਔਰ ਮੈਂ ਇਹ ਵੀ ਅਰਜ਼ ਕਰਾਂ, ਬੜੇ ਬੜੇ ਪੜ੍ਹੇ ਲਿਖੇ ਕਲਮ ਦੇ ਧਨੀ ਇਹ ਲਿਖਾਰੀ ਹੋ ਸਕਦੇ ਨੇ, ਸਰੋਤੇ ਨਹੀਂ ਨੇ। ਇਹ ਬੁਲਾਰੇ ਹੋ ਸਕਦੇ ਨੇ, ਸਰੋਤੇ ਨਹੀਂ ਨੇ। ਇਹ ਵੀ ਮੈਂ ਅਰਜ਼ ਕਰਦੇ ਹਾਂ। ਇਸ ਵਾਸਤੇ ਕਿਸੇ ਇਸ ਚੱਕਰ 'ਚ ਨਾ ਪੈਣਾ ਹੈ। ਬਹੁਤ ਸਾਰੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਨੇ ਇਸਨੇ PhD ਕੀਤੀ ਹੈ। ਰਵਿਦਾਸ 'ਤੇ PhD ਕਰਦੇ ਪਏ ਨੇ ਲੋਕ, ਕਬੀਰ 'ਤੇ ਕਰਦੇ ਪਏ ਨੇ। ਅਤੇ ਰਵਿਦਾਸ 'ਤੇ PhD ਕਰ ਰਹੇ, ਪਹਿਲੇ ਰਵਿਦਾਸ ਨੂੰ ਸੁਣੋ ਤਾਂ ਸਹੀ। ਪਰ ਹੁਣ ਮੈਂ ਅਰਜ਼ ਕਰਾਂ 4-4 ਫੁੱਟ ਦੀ ਗਹਿਰਾਈ 'ਤੇ ਮੈਂ ਜ਼ਮੀਨ ਦੀ ਖੁਦਾਈ ਕਰਾਂ ਅਤੇ ਪਾਣੀ 'ਤੇ 100 ਫੁੱਟ 'ਤੇ, ਅਤੇ ਮੈਨੂੰ ਪ੍ਰਾਪਤ ਨਾ ਹੋਵੇ ਅਤੇ ਫਿਰ ਮੈਂ ਇਹੀ ਕਹਿ ਦਿਆਂਗਾ ਜ਼ਮੀਨ ਦੇ 'ਚ ਪਾਣੀ ਨਹੀਂ ਹੈ। ਨਹੀਂ, ਇਹ ਫੈਸਲਾ ਅਕਸਰ ਇਹ ਬੜੇ ਬੜੇ ਸਿਆਣੇ ਮਨੁੱਖ ਕਰਦੇ ਨੇ। ਹਰ ਤਰ੍ਹਾਂ ਦੀ ਧਾਰਮਿਕ ਸ਼ਕਤੀ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਸਾਹਿਤ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਗਿਆਨ ਤੋਂ ਵੀ ਇਨਕਾਰੀ ਹੋ ਜਾਂਦੇ ਨੇ, ਧਾਰਮਿਕ ਵਕਤਵ ਤੋਂ ਵੀ ਇਨਕਾਰੀ ਹੋ ਜਾਂਦੇ ਨੇ। ਔਰ ਇਨਕਾਰੀ ਉਹ ਆਉਂਦੇ ਨੇ, ਮਿਹਨਤ ਬੜੀ ਕਰਦੇ ਨੇ, ਬਸ 4-4 ਫੁੱਟ ਖੁਦਾਈ ਕਰਦੇ ਨੇ, ਜ਼ਿਆਦਾ ਨਹੀਂ। ਇਹ ਤਾਂ 100 ਫੁੱਟ ਖੁਦਾਈ ਕਰੀਏ ਤਾਂ ਖੇਡ ਬਣੇਗੀ। ਹੁਣ ਮੈਂ ਅਰਜ਼ ਕਰਾਂ, ਚਲੋ ਤੁਸੀਂ ਪ੍ਰਸ਼ਨ ਕਰ ਸਕਦੇ ਹੋ, ਕਿਤਨੀ ਗਹਿਰਾਈ 'ਚੋਂ ਸੁਣੀਏ, ਸੁਣਨਾ ਕਿਤਨਾ ਗਹਿਰਾ ਹੋਵੇ। ਇੱਕ ਖਾਸ ਪ੍ਰਸ਼ਨ ਹੈ ਤੁਹਾਡੇ ਵਿੱਚ, ਜਿਹੜੇ ਸਿਆਣੇ ਸੂਝਵਾਨ ਸਤਸੰਗੀ ਬੈਠੇ ਹੋਣਗੇ ਜ਼ਰੂਰ ਗੱਲ ਪਕੜਦੇ ਚਾਹੇਗਾ। ਅੱਜ ਦਾ ਇਸ ਤਰ੍ਹਾਂ ਦਾ ਵਾਕ ਨਾ ਹੁੰਦਾ ਤਾਂ ਇਹ ਮੈਨੂੰ ਖਿਆਲ ਵੀ ਨਹੀਂ ਮਿਲਣਾ ਸੀ। ਕੋਈ ਪ੍ਰਸ਼ਨ ਕਰੇ ਕਿਤਨਾ ਗਹਿਰਾ ਸੁਣੀਏ, ਜਿਤਨੀ ਗਹਿਰਾਈ 'ਚੋਂ ਬੋਲਣਾ ਆਉਂਦਾ ਹੈ। ਮੈਂ ਬੋਲ ਰਿਹਾ, ਬੋਲਣਾ ਸਾਰਿਆਂ ਦਾ ਗਹਿਰਾਈ ਤੋਂ ਆਉਂਦਾ ਹੈ। ਜੋ ਜੀ ਹੋਏ ਸੋ ਉਗਵੇ, ਮੌਕਾ ਕਿਆ ਵਾ, ਪਵਣ ਨਾਭੀ ਨਾਲ ਟਕਰਾਉਂਦੀ ਹੈ ਉੱਥੋਂ ਧੁੰਨ ਖੜੀ ਆਉਂਦੀ ਹੈ। ਇਸ ਵਾਸਤੇ ਨਾਭੀ ਨੂੰ ਧੁਨੀ ਕਹਿੰਦੇ ਨੇ, ਆਵਾਜ਼ ਇੱਥੋਂ ਉੱਠਦੀ ਹੈ। ਬੋਲ ਤਾਂ ਸਾਰਿਆਂ ਦੇ ਗਹਿਰੇ ਨੇ, ਗਹਿਰਾਈ ਤੋਂ ਆਉਂਦੇ ਨੇ। ਚਾਹੇ ਆਮ ਸਾਧਾਰਨ ਮਨੁੱਖ ਹੈ, ਨਾਸਤਿਕ ਮਨੁੱਖ ਹੈ, ਅਧਾਰਮਿਕ ਮਨੁੱਖ ਹੈ, ਬੋਲਣਾ ਤਾਂ ਸਾਰਿਆਂ ਦੇ ਗਹਿਰਾਈ 'ਚ ਆਉਂਦਾ ਹੈ, ਹਰ ਇੱਕ ਦਾ ਗਹਿਰਾਈ 'ਚ ਆਉਂਦਾ। ਕਿਉਂ ਬੋਲ ਨਿਕਲਦਾ ਹੀ ਗਹਿਰਾਈ 'ਚ ਹੋਇਆ, ਇਹ ਵੀ ਮੈਂ ਅਰਜ਼ ਕਰਦਾ। ਉਮੀਦ ਇਹ ਗੱਲ ਪਕੜਦੇ ਚ ਆਈ ਹੋਵੇਗੀ, ਕੋਈ ਮਨੁੱਖ ਉੱਪਰੋਂ ਉੱਪਰੋਂ ਨਹੀਂ ਬੋਲਦਾ, ਬੋਲ ਹੀ ਨਹੀਂ ਸਕਦਾ, ਉੱਪਰੋਂ ਉੱਪਰੋਂ ਨਹੀਂ ਬੋਲਦਾ, ਨਾਭੀ ਤੋਂ ਉੱਠਦਾ। ਆਵਾਜ਼ ਧੁਨੀ ਤੋਂ ਉੱਠਦੀ ਹੈ, ਨਾਭੀ ਤੋਂ ਉੱਠਦੀ ਹੈ, ਇਸ ਵਾਸਤੇ ਹੀ ਤਾਂ ਧੁਨੀ ਕਹਿੰਦੇ ਨੇ। ਬੋਲਣਾ ਸਾਰਿਆਂ ਦਾ ਗਹਿਰਾ ਹੈ, ਆਵਾਜ਼ ਸਾਰਿਆਂ ਦੀ ਗਹਿਰਾਈ ਤੋਂ ਆਉਂਦੀ ਹੈ, ਸਰੋਤ ਗਹਿਰੀ ਨਹੀਂ ਹੈ, ਸੁਣਨਾ ਗਹਿਰਾ ਨਹੀਂ। ਅਤੇ ਜਦ ਸੁਣਨਾ ਗਹਿਰਾ ਨਹੀਂ ਹੈ ਤਾਂ ਕੁਛ ਵੀ ਨਹੀਂ ਹੋਵੇ, ਕੁਛ ਵੀ ਨਹੀਂ ਹੋਏ। मैं अक्सर अर्ज करदा हुंना, सारा दिन मैं बाणी ही पढ़ा वो तो गहराई चो आवाज़ उठेगी, धुन ते धुनि तो उठेगी, पर जे मेरा सुनना उतना ही गहरा नहीं जितनी गहराई तो आवाज़ उठ रही है, मेरी जिंदगी बदलन नहीं लगी, कुछ भी नहीं होगा। सारी जिंदगी कई कीर्तन करते रहते, कुछ भी नहीं। सारी जिंदगी कई पाठ करते रहते ने, उही क्रोध है, उही लोभ है, उही ईर्षा है, उही वितकरा है। कारण बोलना सारिया का गहराई तो है, गाली भी कढ़नी है तो गहराई तो आँदी है, सुखमनी साहब का पाठ भी करना है तो गहराई तो आँदा है, अंदर तो बाहर प्रगट आँदा है। थोड़ी बाहर की हवा बदल सकती है, थोड़िया बाहर दियाँ तरंगा ठीक हो सकती हैं, थोड़ा बाहर का वातावरण, मैं ये नहीं कहता कि वो बाणी जो बाहर प्रगट हुई है बाहर की फिजा नूं पवित्र नहीं करती। हवा दे चलो चंगियाँ आवाज़ा चंगे बोल फैलणगे, इतना तो है। पर जिहदे अंदरों बाहर प्रगट हो रहा है उहदी जिंदगी च कोई पलटा नहीं आना, कुछ भी नहीं होना, कुछ भी नहीं। सारी सारी जिंदगी ब्राह्मण वेदां दा पाठ करदे रहे, होया ते कुछ भी पाठ पढ़े और वेद विचारे निवल भयंगम साधे, पंच जना सों संग न छुटक्यो अधक अहम बुध बाधे। एक सज्जन कहन लगा, ज्ञानी जी ऐ थोड़े नाल विचार वटांदरा करनगे, ये चोटी दे इंजीनियर ने, बहुत वड्डे इंजीनियर। तो मैं कहे इंजीनियरिंग बारे जानते होणगे, धर्म बारे की जानते? धर्म की साधना अलग है, उहदा इंजीनियरिंग नाल की मतलब? इंजीनियर होवेगा, देखो मेरा दंद दुखदा होवे ते मैं मोटर मैकेनिक कोल थोड़ी जाना मेरा दंद ठीक कर, मैं डेंटिस्ट कोल जाना। पर मेरी कार खराब हो जाए तो मैं डेंटिस्ट को थोड़ी जाना मेरी गड्डी जरा ठीक कर दे, वो तो फिर मैं मोटर मैकेनिक को जाना। मैं कि तुसी मैनू ये आख्या है, ये बहुत वड्डे इंजीनियर ने, तो इंजीनियरिंग बारे जानते होंगे, तो मैं इंजीनियरिंग के मुतलक कोई चर्चा करन भी नहीं लगा, क्योंकि मैं नहीं कुछ जानता, मैं इस संबंध च नहीं कुछ। गल खत्म। जे धर्म के संबंध में कुछ जान लेने पर गल कर दे, बंदा वो इंजीनियर सियाणा से थोड़ा गुरमुख से, कहिंदे ज्ञानी जी तुसीं ठीक के, तुसीं ठीक के। बड़े तो बड़े पढ़ा लिखा मनुख भी धर्म के संबंध में अज्ञानी होवेगा, बिल्कुल अज्ञानी होवेगा। और कई दफ़ा ऐसा भी हो सकता है बिल्कुल एक अनपढ़ धर्म के संबंध च महान ज्ञानी होवेगा। क्यों? जो प्राणी गोविंद ध्यावे पढ़िया अनपढ़िया परमगत का पावे, वो तो स्रोत ते खड़ा है ज्ञान, सुनन ते खड़ा है। कबीर रविदास लई सदना सहन लई विद्यालयां दे दरवाजे बंद सन, ते धर्म मंदरां दे दरवाजे भी बंद सन। कुछ पढ़ सकन पढ़ांदे सन, ब्राह्मण ते ब्राह्मण ते शूदर दी छाया नहीं लैंदा सी। विद्यालयां दे दरवाजे भी बंद, मंदरां दे दरवाजे भी बंद। लेकिन रविदास कहिंदे ने हुण बनारस दा जिहड़ा सब तो वड्डा पुरोहित है, सब तो वड्डा पढ़ा लिखा है, वह मैनू डंडौत करदा, एक अनपढ़ नूं डंडौत करदा। नागर जना मेरी जात बख्यात चमारंग, विख्यात है सारियां नूं पता है कि मैं चमार। नागर जना मेरी जात बख्यात चमारंग, पर हृदय नाम गोविंद गुणसार। हिरदे दिच गोविंद दा नाम है, ਮੇਰੀ ਜਾਤ ਕੁਡਵਾਂਡਲਾ ਢੋਰ ਢੋਵੰਤਾ ਅੱਜ ਹੂੰ ਬਨਾਰਸੀ ਆਸ ਪਾਸਾ। ਅਜੇ ਵੀ ਬਨਾਰਸ ਦੇ ਆਲੇ ਦੁਆਲੇ ਰਵਿਦਾਸ ਕਹਿੰਦੇ ਨੇ ਮੇਰੀ ਬਿਰਾਦਰੀ ਦੇ ਬੰਦੇ ਮਰੇ ਹੋਏ ਪਸ਼ੂਆਂ ਦੀ ਖੱਲ ਲਾਉਂਦੇ ਨੇ, ਚਮੜਾ ਪਕਾਉਂਦੇ ਨੇ, ਚਮੜਾ ਰੰਗਦੇ ਨੇ, ਜੁੱਤੀਆਂ ਬਣਾਉਂਦੇ ਨੇ। ਅੱਜ ਹੂੰ ਬਨਾਰਸੀ ਆਸ ਪਾਸਾ, ਪਰ ਅਬ ਬਿਪਰਤੇ ਪ੍ਰਧਾਨ ਕਰੇ ਡੰਡੌਤ, ਤੇਰੇ ਨਾਏ ਸਰਨਾਏ ਰਵਿਦਾਸ ਦਾਸਾ। ਹੁਣ ਪ੍ਰਧਾਨ ਪਿਰੋਹਤ, ਹੁਣ ਚੋਟੀ ਦਾ ਪੜ੍ਹਾ ਲਿਖਾ ਇਹ ਬ੍ਰਾਹਮਣ ਪੁਰੋਹਤ ਮੈਨੂੰ ਮੱਥਾ ਟੇਕਦਾ, ਡੰਡੌਤ ਕਰਦਾ। ਇਹ ਮੈਂ ਇਸ ਵਾਸਤੇ ਕਹਿ ਰਿਹਾ, ਇਹ ਪੜ੍ਹਾਈ ਲਿਖਾਈ ਦੇ ਚੱਕਰ ਇਹ ਸੰਸਾਰ ਦੇ ਵਿੱਚ ਤਾਂ ਲਾਭ ਦੇ ਸਕਦੇ ਨੇ, ਧਰਮ ਦੀ ਦੁਨੀਆ 'ਚ ਇਹਨਾਂ ਦੀ ਕੋਈ ਵੈਲਿਊ ਨਹੀਂ ਹੈ, ਕੁਛ ਵੀ ਵੈਲਿਊ ਨਹੀਂ। ਇਹ ਵੀ ਮੈਂ ਇਸ ਕਰ ਉੱਕੀ ਵੈਲਿਊ ਨਹੀਂ। ਇੱਕ ਚੋਟੀ ਦਾ ਸਾਇੰਟਿਸਟ ਵੀ ਅਧਾਰਮਿਕ ਹੁੰਦਾ, ਇਹ ਵੀ ਮੈਂ ਇਸ ਕਰ ਰਿਹਾ। ਇੱਕ ਚੋਟੀ ਦਾ ਇੰਜੀਨੀਅਰ ਵੀ ਅਧਾਰਮਿਕ ਹੋਵੇਗਾ ਅਗਰ ਸਰੋਤਾ ਨਹੀਂ ਹੈ। ਇੱਕ ਬਹੁਤ ਵੱਡਾ ਪੜ੍ਹਾ ਲਿਖਾ ਹੋਵੇ ਅਧਾਰਮਿਕ ਹੋਵੇਗਾ ਅਗਰ ਧਰਮ ਨੂੰ ਸੁਣਨ ਵਾਲਾ ਨਹੀਂ ਹੈ। ਧਰਮ ਪੜ੍ਹਨ 'ਤੇ ਵੀ ਨਹੀਂ ਖੜ੍ਹਾ, ਸੁਣਨ 'ਤੇ ਖੜ੍ਹਾ। ਸ੍ਰੁਤਵਾ ਧਰਮੰਗ ਵਿਜਾਨਾਥੀ, ਉਪਨਿਸ਼ਦਾਂ ਦੇ ਰਿਸ਼ੀ ਵੀ ਕਹਿੰਦੇ ਨੇ ਸਰਵਨ ਕਰਨੇ ਸੇ ਹੀ ਧਰਮ ਕੀ ਪ੍ਰਾਪਤੀ ਹੈ। ਸੁਣ ਕੇ ਅਸੀਂ ਸਿੱਧ ਬਣ ਸਕਦੇ ਹਾਂ, ਪੀਰ ਬਣ ਸਕਦੇ ਹਾਂ, ਨਾਥ ਬਣ ਸਕਦੇ ਹਾਂ, ਗਿਆਨੀ ਬਣ ਸਕਦੇ ਹਾਂ, ਸੰਤੋਖੀ ਬਣ ਸਕਦੇ ਹਾਂ, ਦਾਨੀ ਬਣ ਸਕਦੇ ਹਾਂ, ਸਾਰੇ ਪਾਪਾਂ ਦਾ ਨਾਸ਼ ਕਰ ਸਕਦੇ ਹਾਂ, ਸਾਰੇ ਦੁੱਖਾਂ ਨੂੰ ਮਿਟਾ ਸਕਦੇ ਹਾਂ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਕੱਲ੍ਹ ਹੀ ਮੈਨੂੰ ਮਿਲੇ ਦੋ ਚਾਰ ਸੱਜਣ, ਬੜੇ ਸੁਣੇ ਨੇ ਕੀਰਤਨ ਕਥਾਵਾਂ ਬਾਣੀ, ਸਾਡੇ ਦੁੱਖ 'ਤੇ ਨਹੀਂ ਮਿਟੇ। ਇਹ ਤਰਨ ਤਾਰਨ ਸਾਹਿਬ ਦੇ ਚੀ ਕੱਲ੍ਹ ਵਾਰ ਵਾਰ ਇੱਕੋ ਹੀ ਗੱਲ ਕਹੀ ਜਾ, ਮੇਰੇ 'ਤੇ ਦੁੱਖ ਵੱਧ ਗਏ ਨੇ, ਵੱਧ ਗਏ ਨੇ। ਤੁਸੀਂ ਕਹਿੰਦੇ ਹੋ ਸੁਣਨ ਨਾਲ ਦੁੱਖ ਮਿਟ ਜਾਂਦੇ, ਮੇਰੇ 'ਤੇ ਵੱਧ ਗਏ ਨੇ। ਮੈਂ ਤਾਂ ਬਿਨਾਂ ਨਾਗਾ ਆਵਾਂ, ਅਧਕੜ ਜਿਹੀ ਉਮਰ ਦਾ ਹੋਵੇਗਾ, ਉਹਨੇ ਖੇੜਾ ਹੀ ਨਹੀਂ ਛੱਡਿਆ। ਸਰਦਾਰ ਤ੍ਰਿਲੋਚਨ ਸਿੰਘ ਉਹਨਾਂ ਨੂੰ ਇੱਕ ਪਾਸੇ ਕੀਤਾ, ਜਦੋਂ ਉਹ ਕਾਫੀ ਸਮੇਂ ਤੱਕ ਕਹਿੰਦਾ ਰਿਹਾ ਮੇਰੇ ਦੁੱਖ 'ਤੇ ਨਹੀਂ ਮਿਟੇ, ਮੈਂ ਸਰੋਤਾ, ਮੈਂ ਬਿਨਾਂ ਨਾਗਾ ਸੁਣਦਾ, ਬਿਨਾਂ ਨਾਗਾ ਦਰਬਾਰ ਸਾਹਿਬ ਆਵਣਾ, ਮੈਂ ਬਿਨਾਂ ਨਾਗਾ ਕੀਰਤਨ ਸੁਣਨਾ, ਕਥਾ ਸੁਣਨਾ, ਪਾਠ ਸੁਣਨਾ, ਮੇਰੇ ਦੁੱਖ ਰੋਜ਼ ਰੋਜ਼ ਵੱਧ ਗਏ ਨੇ, ਘਟੇ ਕੋਈ ਨਹੀਂ। ਮਿਟਣਾ ਤਾਂ ਇੱਕ ਪਾਸੇ, ਘਟੇ ਵੀ ਨਹੀਂ, ਉਲਟਾ ਵੱਧ ਗਏ ਨੇ। ਦਰਅਸਲ ਜਿਸ ਢੰਗ ਨਾਲ ਕਹਿ ਰਿਹਾ ਸੀ ਉਹ ਸ਼ਾਇਦ ਹਿੰਮਤ ਹੀ ਜੁਟਾ ਲੈਂਦਾ ਵੀ ਤੁਸੀਂ ਗਲਤ ਕਹਿੰਦੇ ਹੋ, ਝੂਠ ਕਹਿੰਦੇ ਹੋ, ਸੁਣਨ ਨਾਲ ਦੁੱਖ ਨਹੀਂ ਮਿਟਦੇ। ਕਿਉਂਕਿ ਜਿਸ ਢੰਗ ਨਾਲ ਕਹਿ ਰਿਹਾ ਸੀ ਔਖੇ ਔਖੇ ਕਹਿ ਰਿਹਾ ਸੀ, ਮੇਰੇ 'ਤੇ ਦੁੱਖ ਵੱਧ ਗਏ, ਦੁੱਖਾਂ ਨੇ ਉਹਦਾ ਤਵਾਜ਼ਨ ਜਿਹੜਾ ਲੱਗਦਾ ਡਾਵਾਂ ਡੋਲ ਕੀਤਾ ਹੋਇਆ ਸੀ। ਭਾਵੇਂ ਮੈਂ ਉਹਨੂੰ ਆਖਿਆ ਤੂੰ ਨਹੀਂ ਸੁਣਿਆ ਹੋਵੇਗਾ, ਨਹੀਂ ਸੁਣਿਆ, ਕੀ ਹੋਇਆ ਤੂੰ ਰੋਜ਼ ਆਉਂਦਾ, ਅਗਰ ਸੁਣਿਆ ਹੋਵੇਗਾ ਤਾਂ ਉਸ ਤਰ੍ਹਾਂ ਜਿਵੇਂ ਪਾਣੀ 'ਤੇ 100 ਫੁੱਟ 'ਤੇ ਸੀ ਅਤੇ ਮੈਂ ਖੁਦਾਈ ਕੀਤੀ 4 ਫੁੱਟ ਅਤੇ ਮੇਰੇ ਹੱਥ ਮਿੱਟੀ 'ਤੇ ਆ ਗਈ, ਪਾਣੀ 'ਤੇ ਆਇਆ ਕੋਈ ਨਾ, ਮੇਰੇ ਹੱਥ ਰੋੜੀਆਂ ਗੀਟੀਆਂ 'ਤੇ ਆ ਗਈਆਂ, ਪਾਣੀ 'ਤੇ ਆਇਆ ਹੀ ਕੋਈ, ਅਤੇ ਫਿਰ ਮੈਂ ਕਹਿ ਦਿਆਂ ਲੈ ਮੈਂ ਤਾਂ 100 ਜਗ੍ਹਾ ਖੁਦਾਈ ਕਰ ਲਈ ਹੈ, ਪਾਣੀ ਨਹੀਂ ਹੈ, ਪਾਣੀ ਨਹੀਂ ਹੈ। ਹਾਂ ਇਹ 4 ਫੁੱਟ ਦੀ ਖੁਦਾਈ ਮੈਂ 400 ਜਗ੍ਹਾ ਵੀ ਕਰ ਲਵਾਂ ਤਾਂ ਪਾਣੀ ਨਹੀਂ ਹੈ, ਨਹੀਂ ਹੈ। ਰਾਜਸਥਾਨ ਦੇ ਜੈਸਲਮੇਰ ਦੇ ਇਲਾਕੇ 'ਚ 500 ਫੁੱਟ ਖੋਦਣਾ ਪੈਂਦਾ ਤਾਂ ਪਾਣੀ ਨਿਕਲਦਾ। ਅਤੇ ਦਾਸ ਅਲਵਰ ਰਹਿੰਦਾ, ਉੱਥੇ ਖੂਹ ਦੀ ਖੁਦਾਈ ਕਰਾਈ ਸੀ, 120 ਫੁੱਟ 'ਤੇ ਪਾਣੀ ਨਿਕਲਿਆ। ਚਾਤ ਮਾਰੀਏ ਤਾਂ ਥੱਲੇ ਅੰਧੇਰਾ ਹੀ ਅੰਧੇਰਾ ਦਿਖਾਈ ਦਿੰਦਾ, ਗਹਿਰਾ ਗਹਿਰਾਈ 'ਚ ਹੈ, ਮਰੂਥਲ ਦਾ ਇਲਾਕਾ ਹੈ। ਅਤੇ 4 ਫੁੱਟ ਖੋਦਣ ਤੋਂ ਬਾਅਦ ਅਤੇ ਮੈਂ ਐਲਾਨੀਆਂ ਕਹਿ ਦਿਆਂ, ਜਿਹੜੇ ਕਹਿੰਦੇ ਨੇ ਧਰਤੀ ਦੇ 'ਚ ਪਾਣੀ ਹੈ ਪਾਣੀ ਹੈ, ਤਾਂ ਫਿਰ ਮੈਂ ਐਲਾਨੀਆਂ ਕਹਿ ਦਿਆਂਗਾ ਨਹੀਂ, ਮੈਂ ਤਾਂ ਖੁਦਾਈ ਕਰਕੇ ਦੇਖ ਲਏ। ਇਸ ਤਰ੍ਹਾਂ ਹੀ ਲੋਕ ਕਹਿੰਦੇ ਨਾ, ਅਸੀਂ ਤਾਂ ਸੁਣ ਕੇ ਵੇਖ ਲਏ, ਰੋਜ਼ ਸੁਣਦੇ ਹਾਂ, ਦੁੱਖ ਤਾਂ ਮਿੱਟੇ ਹੀ ਕੋਈ ਨਹੀਂ, ਰੋਜ਼ ਸੁਣਦੇ ਹਾਂ ਪਾਪ ਤਾਂ ਮਿੱਟੇ ਹੀ ਕੋਈ ਨਹੀਂ, ਰੋਜ਼ ਸੁਣਦੇ ਹਾਂ ਸੰਤਾਪ ਤਾਂ ਮਿੱਟੇ ਹੀ ਕੋਈ ਨਹੀਂ। ਇਸ ਮੰਜੀ ਸਾਹਿਬ ਅਸਥਾਨ 'ਤੇ, ਇਤਿਹਾਸਕ ਅਸਥਾਨ 'ਤੇ ਮੈਨੂੰ ਕਹਿਣ ਦੇਣਾ, ਔਰ ਮੈਂ ਵੀ ਐਲਾਨੀਆਂ ਕਹਿ ਦਿਆਂ ਨਹੀਂ ਸੁਣਿਆ, ਸੁਣਦੇ ਹਾਂ ਮਿੱਟਦੇ ਨੇ, ਸੁਣਦੇ ਹਾਂ ਸਾਰੇ ਦੁੱਖ ਮਿੱਟਦੇ ਨੇ। ਇੱਕ ਨੇ ਹਿੰਮਤ ਵੀ ਕਰ ਲਈ ਸੀ, ਗਿਆਨੀ ਜੀ ਤੁਹਾਡੇ ਮਿੱਟ ਗਏ ਨੇ, ਇਸ ਤਰ੍ਹਾਂ ਮਿਲਦੇ ਨੇ ਮੈਨੂੰ, ਤੁਹਾਡੇ ਦੁੱਖ ਮਿੱਟ ਗਏ ਨੇ। ਮੈਂ ਆਖਿਆ ਮੈਨੂੰ ਸਮਝ ਆ ਗਈ ਹੈ, ਇਤਨੀ ਖੁਦਾਈ 'ਤੇ ਪਾਣੀ ਨਿਕਲ ਸਕਦਾ ਫਿਰ ਪਿਆਸ ਮਿੱਟ ਸਕਦੀ ਹੈ, ਇਤਨੀ ਮੈਨੂੰ ਸਮਝ ਆ ਗਈ ਹੈ, ਪਰ ਮੈਂ ਇਤਨੀ ਖੁਦਾਈ ਕੀਤੀ ਨਹੀਂ, ਮੈਂ ਕਬੂਲ ਕਰਦਾ, ਪਰ ਮੈਨੂੰ ਸਮਝ ਆ ਗਈ ਹੈ। ਇਹ ਭਾਵੇਂ ਤੁਸੀਂ ਹੰਕਾਰ ਸਮਝ ਲਓ ਅਤੇ ਭਾਵੇਂ ਕੁਝ ਸਮਝ ਲਓ, ਮੈਨੂੰ ਇਤਨੀ ਸਮਝ ਆ ਗਈ ਹੈ, ਖੁਦਾਈ 'ਤੇ 100 ਫੁੱਟ 'ਤੇ ਕਰਾਂਗੇ ਤਾਂ ਨਿਕਲੇਗਾ। ਅਗਰ ਮੇਰੀ ਪਿਆਸ ਨਹੀਂ ਮਿਟੀ, ਮੇਰੇ ਦੁੱਖ ਨਹੀਂ ਮਿਟੇ, ਤਾਂ ਮੈਂ ਇਤਨੀ ਖੁਦਾਈ ਨਹੀਂ ਕਰ ਸਕਿਆ, ਲੇਕਿਨ ਮੈਨੂੰ ਇੰਨੀ ਸਮਝ ਹੈ ਇਤਨੀ ਗਹਿਰਾਈ 'ਤੇ ਪਾਣੀ ਹੈ, ਇਤਨੀ ਗਹਿਰਾਈ 'ਤੇ ਪਾਣੀ ਹੈ। ਅੱਜ ਕੱਲ੍ਹ ਤਾਂ ਮੀਟਰ ਵੀ ਦੱਸ ਦਿੰਦੇ ਨੇ, ਮੈਂ ਤਾਂ ਦੇਖ ਕੇ ਦੰਗ ਰਹਿ ਗਿਆ, ਜ਼ਮੀਨ 'ਤੇ ਰੱਖਦੇ ਨੇ, ਕਹਿੰਦੇ ਨੇ ਇਤਨੀ ਗਹਿਰਾਈ 'ਤੇ ਪਾਣੀ ਨਿਕਲੇਗਾ। ਇਸ ਤਰ੍ਹਾਂ ਸਾਇੰਸ ਦੀ ਦੁਨੀਆ ਤਰੱਕੀ ਕਰ ਗਈ। ਤਾਂ ਗੁਰਬਾਣੀ ਦੱਸਦੀ ਹੈ, ਕਿਤਨੀ ਗਹਿਰਾਈ ਤੋਂ ਸੁਣੋਗੇ, ਦੁੱਖ ਮਿੱਟ ਜਾਣਗੇ, ਪਾਪ ਮਿੱਟ ਜਾਣਗੇ। ਗਹਿਰਾਈ ਕਿਤਨੀ ਹੋਵੇ, ਜਿਤਨੀ ਗਹਿਰਾਈ ਤੋਂ ਬੋਲਣਾ ਆਉਂਦਾ, ਆਵਾਜ਼ ਆਉਂਦੀ ਹੈ ਵਾਹਿਗੁਰੂ ਆਵੇਗਾ, ਅਤੇ ਧੁਨੀ ਤੋਂ ਨਾਭੀ ਤੋਂ ਕਿੱਥੋਂ ਆਵੇਗਾ, ਇੱਥੋਂ ਹੀ ਆਵੇਗਾ। ਪਵਨ ਨਾਭੀ ਨਾਲ ਟਕਰਾਏਗੀ, ਆਵਾਜ਼ ਬਣੇਗੀ, ਉਹਨੂੰ ਪਰਾ ਕਹਿੰਦੇ ਨੇ, ਹਿਰਦੇ ਤੱਕ ਆਏਗੀ, ਇਹ ਵਾਹਿਗੁਰੂ ਸ਼ਬਦ ਬਣ ਜਾਏਗਾ, ਕੰਠ ਤੱਕ ਆਏਗੀ, ਪੂਰਾ ਵਾਕ ਬਣ ਜਾਏਗਾ, ਜ਼ਬਾਨ ਉਸਨੂੰ ਬਿਆਨ ਕਰ ਦੇਗੀ। ਇਹ ਸਾਰਾ ਸਿਸਟਮ ਪ੍ਰਭੂ ਨੇ ਆਟੋਮੈਟਿਕ ਬਣਾਇਆ ਹੋਇਆ ਆਪਣੇ ਆਪ ਨੂੰ। ਇੱਕ ਦਫ਼ਾ ਬੋਲਣ ਦਾ ਫੁਰਨਾ ਮਨ ਵਿੱਚ ਪੈਦਾ ਹੋ ਜਾਏ, ਫਿਰ ਸਭ ਕੁਝ ਅੰਦਰ ਬਣਨਾ ਸ਼ੁਰੂ ਹੋ ਜਾਂਦਾ, ਔਰ ਬੜਾ ਜਲਦੀ ਨਾਲ। ਹੁਣ ਜਿਤਨੀ ਗਹਿਰਾਈ ਤੋਂ ਇਹ ਧੁਨ ਉੱਠੀ ਹੈ, ਇਤਨਾ ਹੀ ਗਹਿਰਾ ਮੇਰਾ ਸੁਣਨਾ ਹੋਵੇ। ਗਹਿਰਾਈ ਤੋਂ ਧੁਨ ਦਾ ਉੱਠਣਾ ਪ੍ਰਾਕਿਰਤਿਕ ਹੈ, ਰੱਬੀ ਨਿਯਮ ਹੈ। ਇਤਨੀ ਗਹਿਰਾਈ ਤੱਕ ਸੁਣਨਾ ਇਹ ਪ੍ਰਾਕਿਰਤਿਕ ਨਿਯਮ ਨਹੀਂ ਹੈ, ਸਾਧਨਾ ਹੈ, ਮਿਹਨਤ ਹੈ। ਜਿੰਨੀ ਨਾਮ ਦੇ ਆਇਆ ਗਏ ਮਸ਼ਕਤ ਗਾਲ, ਜਿਤਨੀ ਗਹਿਰਾਈ 'ਚੋਂ ਧੁਨ ਦਾ ਨਿਕਲਣਾ ਪ੍ਰਾਕਿਰਤਿਕ ਹੈ, ਅਤੇ ਇਤਨੀ ਗਹਿਰਾਈ ਤੱਕ ਧੁਨ ਦਾ ਜਾਣਾ ਵੀ ਪ੍ਰਾਕਿਰਤਿਕ ਹੋਵੇ, ਇਹ ਕਥਾ ਕੀਰਤਨ ਸੁਣਨ ਦੀ ਲੋੜ ਹੀ ਨਹੀਂ, ਇਹ ਪਾਠ ਕਰਨ ਦੀ ਲੋੜ ਹੀ ਨਹੀਂ, ਇਹ ਜਪ ਤਪ ਕਰਨ ਦੀ ਲੋੜ ਹੀ ਨਹੀਂ। ਜਿਤਨੀ ਗਹਿਰਾਈ 'ਚੋਂ ਵਾਹਿਗੁਰੂ ਦੀ ਧੁਨ ਆ ਰਹੀ ਹੈ, ਇਤਨੀ ਗਹਿਰਾਈ 'ਚ ਹੁਣ ਚਲੀ ਜਾਏਗੀ, ਕਪਾਟ ਖੁੱਲ੍ਹ ਜਾਣਗੇ, ਕਪਾੜ ਤਾਂ ਖੁੱਲ੍ਹਣਗੇ ਇਤਨੀ ਗਹਿਰਾਈ 'ਚ ਜਾਵੇ, ਪਰ ਇਤਨੀ ਗਹਿਰਾਈ 'ਚ ਬਿਨਾਂ ਸਾਧਨਾ ਤੋਂ ਨਹੀਂ ਜਾਏਗੀ, ਨਹੀਂ ਜਾਏਗੀ, ਬਿਨਾਂ ਮਿਹਨਤ ਤੋਂ ਨਹੀਂ ਜਾਏਗੀ, ਬਿਨਾਂ ਘਾਲਣਾ ਤੋਂ ਨਹੀਂ ਜਾਏਗੀ। ਜਿੰਨੀ ਨਾਮ ਦੇ ਆਇਆ ਗਏ ਮਸ਼ਕਤ ਗਾਲ, ਹੁਣ ਮੈਂ ਅਰਜ਼ ਕਰਾਂ ਡਾਕਟਰ ਬਣਨ ਵਾਸਤੇ, ਇੰਜੀਨੀਅਰ ਬਣਨ ਵਾਸਤੇ, ਲਾਇਰ ਬਣਨ ਵਾਸਤੇ, ਚੋਟੀ ਦਾ ਸਾਇੰਟਿਸਟ ਬਣਨ ਵਾਸਤੇ ਜਿਤਨੀ ਸਰੀਰਕ ਅਤੇ ਦਿਮਾਗੀ ਮਿਹਨਤ ਕਰਨੀ ਪੈਂਦੀ ਹੈ ਉਸ ਤੋਂ ਲੱਖਾਂ ਗੁਣਾ ਵੱਧ ਮਿਹਨਤ ਕਰਨੀ ਪਏਗੀ ਤਾਂ ਇਤਨੀ ਗਹਿਰਾਈ 'ਚ ਇਹ ਸ਼ਬਦ ਜਾਏਗਾ, ਨਹੀਂ ਤਾਂ ਨਹੀਂ ਜਾਏਗਾ। ਇੰਨੀ ਇਕਾਗਰਤਾ ਚਾਹੀਦੀ, ਇਤਨੀ ਇਕਾਗਰਤਾ ਚਾਹੀਦੀ ਤਾਂ ਗਹਿਰਾਈ 'ਚ ਜਾਏਗਾ। ਲੋਕ ਤਾਂ ਮੈਂ ਦੇਖਿਆ 4 ਫੁੱਟ ਵੀ ਖੁਦਾਈ ਨਹੀਂ ਕਰਦੇ, 1 ਫੁੱਟ ਹੀ ਖੁਦਾਈ ਕਰਦੇ, 2 ਇੰਚ ਖੁਦਾਈ ਕਰਦੇ ਨੇ, ਕਹਿੰਦੇ ਪਾਣੀ ਹੈ ਹੀ ਕੋਈ ਹੈ ਹੀ। ਕਈ ਤਾਂ ਖੁਦਾਈ ਕਰਦੇ ਨੇ ਮੱਥਾ ਟੇਕਿਆ ਅਤੇ ਭੱਜੇ, ਕੁਛ ਵੀ ਨਹੀਂ। ਮਿਹਨਤ ਹੈ, ਬੜੀ ਭਾਰੀ ਮਿਹਨਤ ਹੈ, ਔਰ ਮੈਂ ਅਰਜ਼ ਕਰਾਂ ਇਸ ਮਿਹਨਤ ਵਰਗੀ ਹੋਰ ਕੋਈ ਮਿਹਨਤ ਹੀ ਨਹੀਂ। ਇਹ ਵੀ ਮੈਂ ਅਰਜ਼ ਕਰਦੇ, ਥੱਕ ਜਾਂਦੇ ਨੇ, ਟੁੱਟ ਜਾਂਦੇ ਨੇ, ਕਈ ਤਰਲੇ ਲੈਂਦੇ ਨੇ, ਪਰਮਾਤਮਾ ਤੂੰ ਕੋਈ ਮਦਦ ਕਰਨਾ, ਤੂੰ ਕੁਝ ਸਾਡੇ ਨਾਲ ਜੁੜ। ਅਵਲ ਤਾਂ ਜਿਸ ਦਾ ਮਨ ਬਣ ਗਿਆ ਮੈਂ ਇਤਨੀ ਗਹਿਰਾਈ 'ਚ ਸੁਣਨਾ, ਤੋ ਜਿੱਥੇ ਤੱਕ ਮੇਰਾ ਅੰਦਾਜ਼ਾ ਹੈ ਪ੍ਰਭੂ ਆਪ ਸਹਾਇਕ ਹੁੰਦਾ, ਪਰਮਾਤਮਾ ਆਪ ਮਦਦਗਾਰ ਹੁੰਦਾ। ਕਿਉਂ? ਜਦ ਵੀ ਕੋਈ ਇਤਨੀ ਗਹਿਰਾਈ 'ਚ ਚਲਾ ਗਿਆ ਅਤੇ ਅੰਮ੍ਰਿਤ ਰਸ ਨੂੰ ਉਸਨੇ ਪ੍ਰਾਪਤ ਕਰ ਲਿਆ, ਉਹਨੇ ਫਿਰ ਇੱਕ ਗੱਲ ਆਖੀ ਹੈ, ਇਹ ਖੇਡ ਮੇਰੀ ਮਿਹਨਤ ਨਾਲ ਨਹੀਂ ਬਣੀ, ਮੇਰੀ ਗਾਲਣਾ ਨਾਲ ਵੀ ਨਹੀਂ ਬਣੇ। ਫਿਰ ਕਿਵੇਂ ਬਣ ਗਏ? ਇਹਦਾ ਇਹ ਮਤਲਬ ਤਾਂ ਨਹੀਂ ਗਾਲਣਾ ਨਹੀਂ ਗਾਲੀ, ਗਾਲਣਾ ਗਾਲੀ ਹੈ, ਮਿਹਨਤ ਵੀ ਕੀਤੀ ਹੈ। ਲੇਕਿਨ ਇੱਕ ਗੱਲ ਦੀ ਸਮਝ ਆ ਗਈ ਹੈ, ਜੇ ਗਾਲਣਾ ਦੇ ਸਫਲਤਾ ਮਿਲੀ ਹੈ ਇਹ ਉਹਦੀ ਬਖਸ਼ਿਸ਼ ਦਾ ਸਦਕਾ, ਉਹਦੀ ਰਹਿਮਤ ਦਾ ਸਦਕਾ, ਮੇਰੀ ਮਿਹਨਤ ਕਰਕੇ ਇਹ ਗੱਲ ਨਹੀਂ ਹੈ। ਗਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤ। ਦੁਨੀਆ ਦੇ ਤਮਾਮ ਮਹਾਂਪੁਰਸ਼ਾਂ ਨੇ, ਬ੍ਰਹਮ ਗਿਆਨੀਆਂ ਨੇ ਇੱਕ ਜ਼ਬਾਨ ਹੋ ਕੇ ਆਖਿਆ, ਤੂੰ ਮਿਲਿਆ ਇਹ ਤੇਰੀ ਰਹਿਮਤ ਹੈ, ਮੇਰੀ ਮਿਹਨਤ ਨਹੀਂ, ਇਹ ਤੇਰੀ ਬਖਸ਼ਿਸ਼ ਹੈ, ਮੇਰੀ ਕਾਲਨਾ ਨਹੀਂ। ਕਿਉਂ? ਮੈਂ ਤਾਂ ਥੱਕ ਗਿਆ ਸੀ, ਟੁੱਟ ਗਿਆ ਸੀ, ਹਿੰਮਤ ਹਾਰ ਗਿਆ ਸੀ, ਤੂੰ ਸਹਾਇਕ ਹੋ ਗਿਆ। ਇੱਕ ਦਫਾ ਕੋਈ ਇਰਾਦਾ ਕਰ ਲਵੇ ਖੁਦਾਈ ਮੈਂ 100 ਫੁੱਟ ਤੱਕ ਕਰਨੀ ਹੈ, ਇਤਨਾ ਦ੍ਰਿੜ ਸੰਕਲਪ ਕਰ ਲਵੇ, ਪ੍ਰਭੂ ਮਦਦਗਾਰ ਹੋ ਜਾਂਦਾ ਹੋ ਜਾਂਦਾ। ਇਹਨੂੰ ਉਸਤਾਦ ਜ਼ੋਕ ਨੇ ਬੈਰੂਨੀ ਰੂਪ ਦੇ 'ਚ ਇੰਝ ਵੀ ਬਿਆਨ ਕੀਤਾ ਹੈ, ਮੈਂ ਅਕੇਲਾ ਹੀ ਚਲਾ ਥਾ ਰਾਹੇ ਸ਼ੌਕ ਮੈਂ, ਲੋਕ ਸਾਥਾ ਤੇ ਗਏ ਔਰ ਕਾਰਵਾਂ ਬਣਤਾ ਗਿਆ। ਕਹਿੰਦਾ ਇਸ ਪਿਆਰ ਦੇ ਮਾਰਗ ਅਤੇ ਸ਼ੌਕ ਦੇ ਮਾਰਗ 'ਤੇ ਚੱਲਿਆ ਅਤੇ ਮੈਂ ਇਕੱਲਾ ਹੀ ਸੀ, ਉਦਾਸ ਵੀ ਸੀ ਅਤੇ ਨਿਰਾਸ਼ ਵੀ ਸੀ। ਬੜੀ ਮਦਦ ਮਿਲ ਗਈ, ਬੜੀ ਮਦਦ ਮਿਲ ਗਈ, ਬੜੀ ਦੁਨੀਆ ਨਾਲ ਆ ਗਈ, ਬੜੇ ਸਹਾਇਕ ਮਿਲ ਗਏ, ਬੜੇ ਮਦਦਗਾਰ ਮਿਲ ਗਏ, ਬਸ ਸਿਰਫ ਦ੍ਰਿੜ ਇਰਾਦਾ ਕਰਨ ਦੀ ਲੋੜ ਹੈ। ਦ੍ਰਿੜ ਇਰਾਦਾ ਨਹੀਂ ਬਣਦਾ, ਇਹਨੂੰ ਕਹਿੰਦੇ ਦ੍ਰਿੜ ਸੰਕਲਪ। ਸੰਕਲਪ ਦੇ ਮੁਕਾਬਲੇ 'ਤੇ ਵਿਕਲਪ ਖੜ੍ਹਾ ਹੋ ਜਾਂਦਾ। ਜੇ ਦ੍ਰਿੜ ਇਰਾਦਾ ਕੀਤਾ, ਅੰਮ੍ਰਿਤ ਵੇਲੇ 3 ਵਜੇ ਉੱਠਾਂਗੇ, ਘੰਟਾ ਡੇਢ ਘੰਟਾ ਪੂਰਾ ਜਪ ਕਰਾਂਗੇ, ਅੰਮ੍ਰਿਤ ਵੇਲਾ ਹੋ ਗਿਆ, ਇੱਕ ਵਿਕਲਪ ਖੜ੍ਹਾ ਹੋ ਗਿਆ, ਚਲੋ ਅੱਧੇ ਘੰਟੇ ਬਾਅਦ ਉੱਠਾਂਗੇ, ਘੰਟੇ ਬਾਅਦ ਵਿਕਲਪ ਖੜ੍ਹਾ ਹੋ ਗਿਆ, ਚਲੋ 4 ਵਜੇ ਉੱਠ ਕੇ ਇਸ਼ਨਾਨ ਪਾਨ ਕਰ ਲਿਆ, ਬੈਠ ਗਏ, 5-10 ਮਿੰਟ ਕੀਤਾ ਦ੍ਰਿੜ ਸੰਕਲਪ ਦੇ, ਘੰਟੇ ਦਾ ਕੀਤਾ ਸੀ, ਸੰਕਲਪ ਦੀ ਪੂਰਤੀ ਨਹੀਂ ਕੀਤੀ, 5-10 ਮਿੰਟ ਕੀਤਾ। ਬੜੇ ਬੜੇ ਅਭਿਆਸੀਆਂ ਨੂੰ ਮੈਂ ਦੇਖਿਆ, ਕਹਿੰਦੇ ਗਿਆਨੀ ਜੀ ਇਰਾਦਾ ਤਾਂ ਕਰ ਲੈਂਦੇ ਹਾਂ ਘੰਟਾ ਕਰਾਂਗੇ, ਪਰ ਹੁੰਦਾ 5-10 ਮਿੰਟ। ਐਸਾ ਕਿਉਂ ਹੋ ਜਾਂਦਾ? ਉਹ 4-5 ਫੁੱਟ 'ਤੇ ਪਾਣੀ ਤਾਂ ਨਿਕਲਦਾ ਹੀ ਨਹੀਂ, ਰਸ 'ਤੇ ਕੋਈ ਆਉਂਦਾ ਨਹੀਂ, ਆਨੰਦ 'ਤੇ ਕੋਈ ਆਉਂਦਾ ਹੀ ਨਹੀਂ। ਬੇਰਸਾ ਕੰਮ ਬਹੁਤ ਲੰਬੇ ਸਮੇਂ ਤੱਕ ਨਹੀਂ ਕਰ ਸਕਦਾ। ਔਰ ਮੈਨੂੰ ਸਾਰਿਆਂ ਨੇ ਇੰਝ ਵੀ ਆਖਿਆ ਕੀ ਕਰੀਏ ਗਿਆਨੀ ਜੀ, ਨੀਂਦ ਆਉਣ ਲੱਗ ਪੈਂਦੀ, ਨੀਂਦ ਆਉਣ ਲੱਗ ਪੈਂਦੀ। ਵਾਸੀਆਂ ਆਉਣ ਲੱਗ ਪੈਂਦੀਆਂ ਨੇ, ਨੀਂਦ ਆਉਣ ਲੱਗ ਪੈਂਦੀ ਹੈ। ਕਿਉਂ? ਰੇਤ ਹੀ ਰੇਤ ਪੱਲੇ ਪੈ ਰਹੀ ਹੈ, ਪਾਣੀ ਤਾਂ ਮਿਲਿਆ ਕੋਈ ਨਹੀਂ, ਗੀਟੀਆਂ ਹੀ ਗੀਟੀਆਂ ਪੱਲੇ ਪੈ ਰਹੀਆਂ ਨੇ, ਜਲ ਤਾਂ ਨਿਕਲਿਆ ਹੀ ਨਹੀਂ। ਤੋ ਗੀਟੀਆਂ ਨਹੀਂ ਚਾਹੀਦੀਆਂ ਸਨ ਪਿਆਸੇ ਨੂੰ, ਤਾਂ ਪਾਣੀ ਚਾਹੀਦੀਆਂ ਸਨ, ਮਿਲਦੀਆਂ ਗੀਟੀਆਂ ਪਈਆਂ। ਪਿਆਸੇ ਨੂੰ ਜਲ ਚਾਹੀਦਾ ਸੀ, ਮਿਲਦੀ ਤਾਂ ਰੇਤ ਪਈ ਹੈ, ਖੁਦਾਈ ਕਰਦੇ ਹਾਂ। ਇਹਨੂੰ ਮਹਾਂਰਸ ਚਾਹੀਦਾ ਸੀ, ਬਣੀ ਹੋਈ ਹੈ ਬੇਰਸੀ, ਪਾਠ ਕਰਦੇ ਹਾਂ ਜਪ ਕਰਦੇ ਹਾਂ। ਇਹਨੂੰ ਮਹਾਂ ਆਨੰਦ ਚਾਹੀਦਾ ਸੀ, ਦੁੱਖ ਬਣਿਆ ਹੋਇਆ, ਦੁੱਖ ਬਣਿਆ ਹੋਇਆ। ਇਹਨੂੰ ਮਹਾਨ ਖੇੜਾ ਚਾਹੀਦਾ ਸੀ, ਮੁਰਝਾਣਾ ਬਣਿਆ ਹੋਇਆ। ਤਾਂ ਉਹ ਜਿਹੜਾ ਸੰਕਲਪ ਹੈ ਉਹਦੇ ਮੁਕਾਬਲੇ 'ਤੇ ਵਿਕਲਪ ਖੜ੍ਹਾ ਹੋ ਜਾਂਦਾ, ਸੰਕਲਪ ਟੁੱਟ ਜਾਂਦਾ। ਮਨੁੱਖ ਆਪਣੇ ਇਰਾਦਿਆਂ ਦੇ 'ਚ ਸਫਲ ਨਹੀਂ, ਸਫਲ ਨਹੀਂ ਨਹੀਂ। ਜਿਤਨੀ ਗਹਿਰਾਈ ਤੋਂ ਆਵਾਜ਼ ਉੱਠੀ ਹੈ ਉਤਨਾ ਹੀ ਗਹਿਰਾ ਸੁਣਨਾ ਹੋਵੇ, ਬਸ ਇਹੀ ਨਾਪ ਤੋਲ ਹੈ, ਹੋਰ ਕੋਈ ਨਾਪ ਤੋਲ ਨਹੀਂ। ਇਸ ਤੋਂ ਇਲਾਵਾ ਹੋਰ ਕੋਈ ਨਾਪ ਤੋਲ ਹੈ, ਕਿਸੇ ਕੋਲ ਪੁੱਛਣ ਦੀ ਵੀ ਲੋੜ ਨਹੀਂ, ਜਗ੍ਹਾ ਜਗ੍ਹਾ ਭਟਕਣ ਦੀ ਵੀ ਲੋੜ ਨਹੀਂ। ਉਹ ਕੀ ਨਾ ਭਟਕਿਆ ਕਰੋ। ਇਤਨੀ ਗੱਲ ਚਲੋ ਮੈਂ ਦਾਅਵੇ ਨਾਲ ਕਹਿ ਦਿਆਂ, ਇਤਨੀ ਗਹਿਰਾਈ ਨਾਲ ਜਦ ਤੁਸੀਂ ਸੁਣਿਆ ਨਾ, ਕਪਾਟ ਖੁੱਲ੍ਹ ਜਾਣਾ, ਆਨੰਦ ਦੇ ਝਰਨੇ ਵਗ ਪੈਣਗੇ, ਰਸ ਦੇ ਸੋਮੇ ਫੁੱਟ ਪੈਣਗੇ, ਸ਼ਕਤੀ ਦੀ ਬਾਰਿਸ਼ ਹੋ ਜਾਏਗੀ। ਮਹਾਰਾਜ ਤਾਂ ਇੱਥੇ ਤੱਕ ਕਹਿੰਦੇ, ਨੌ ਨਿਧੀ ਅਠਾਰੇ ਸਿੱਧੀ, ਪਿੱਛੇ ਲੱਗੀਆਂ ਫਿਰਨ ਜੋ ਹਰ ਹਿਰਦੇ ਸਦਾ ਵਸਾ। ਇਹਦੇ 'ਚ ਆਪਣਾ ਹਿਰਦਾ ਜੋੜਨਾ ਪਏਗਾ, ਬੁੱਧ ਨਹੀਂ। ਹੁਣ ਆਪ ਦੀ ਗਿਆਨ ਲਈ ਅਰਜ਼ ਕਰਾਂ, ਇੱਕ ਸਾਇੰਟਿਸਟ ਪਦਾਰਥ ਦੀ ਖੋਜ ਕਰਨ ਲੱਗਿਆ 99% ਆਪਣੀ ਬੁੱਧ ਨੂੰ ਅੱਗੇ ਕਰਦਾ, 1% ਆਪਣੇ ਹਿਰਦੇ ਨੂੰ ਅੱਗੇ ਕਰਦਾ। ਆਪਣੀ ਅਕਲ ਨੂੰ, ਆਪਣੀ ਬੁੱਧ ਨੂੰ 99% ਅੱਗੇ ਕਰਦਾ। ਜਿਨ੍ਹਾਂ ਜਿਨ੍ਹਾਂ ਤਾਰਕਿਕ ਲੋਕਾਂ ਦੇ ਮੈਂ ਲੇਖ ਪੜ੍ਹੇ ਨੇ, ਤਰਕ ਗੁਰੂ 'ਤੇ ਤਰਕ, ਗੁਰਬਾਣੀ 'ਤੇ ਤਰਕ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲਾਂ 'ਤੇ ਤਰਕ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਪੜ੍ਹੇ ਲਿਖੇ ਨੇ ਬੜੇ। ਅਤੇ ਜਦ ਮੈਂ ਉਹਨਾਂ ਨੂੰ ਇਹ ਆਖਿਆ, ਤੁਸੀਂ 99% ਅਕਲ ਆਪਣੀ ਅੱਗੇ ਕੀਤੀ ਹੈ, ਹਿਰਦਾ 1%, ਇਹ ਗਹਿਰਾਈ ਤਾਂ ਨਸੀਬ ਹੋਵੇਗੀ। 90% ਆਪਣਾ ਹਿਰਦਾ ਅੱਗੇ ਕਰੋ ਅਤੇ 10% ਆਪਣੀ ਬੁੱਧ ਅੱਗੇ ਕਰੋ। ਤਾਂ ਕਹਿਣ ਲੱਗੇ, ਸਾਨੂੰ ਪਸ਼ੂ ਸਮਝਿਆ ਹੋਇਆ, ਮੈਨੂੰ ਇੰਝ ਕਹਿਣ ਲੱਗੇ, ਅਸੀਂ ਕੋਈ ਪਸ਼ੂ ਹਾਂ, ਮਨੁੱਖ। ਅਕਲ ਅੱਗੇ ਕਰਾਂਗੇ। ਮਹਾਰਾਜ ਵੀ ਕਹਿੰਦੇ ਨੇ, ਅਕਲੀ ਸਾਹਿਬ ਸੇਵੀਏ, ਅਕਲੀ ਪਾਈਏ ਮਾਂ। ਪਰ ਅਕਲ ਇਤਨੀ ਵਰਤੋਂ 10%, ਇਸ ਤੋਂ ਜ਼ਿਆਦਾ ਨਹੀਂ। ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਭਾਵਨਾ ਨੂੰ ਅੱਗੇ ਕਰ, ਭਾਵ ਨੂੰ ਅੱਗੇ ਕਰ, ਹਿਰਦੇ ਨੂੰ ਅੱਗੇ ਕਰ। ਇਸ ਤੋਂ ਬਿਨਾਂ ਭਗਤ ਕਿੱਥੇ? ਭਗਤੀ ਭਾਵਨਾ ਨਾਲ ਆਉਂਦੀ ਹੈ, ਹਿਰਦੇ ਨਾਲ ਆਉਂਦੀ ਹੈ, ਬੁੱਧ ਨਾਲ ਨਹੀਂ ਆਉਂਦੀ। ਬੁੱਧ ਨਾਲ ਤਾਂ ਰਸਤਾ ਵੇਖਣਾ ਆਉਂਦਾ, ਭਾਵਨਾ ਨਾਲ ਰਸਤੇ 'ਤੇ ਚੱਲਣਾ ਆਉਂਦਾ। ਕਿਤਨਾ ਵੀ ਰਸਤਾ ਵੇਖ ਲੈ, ਅੱਖਾਂ ਤੈਨੂੰ ਮੰਜ਼ਿਲ 'ਤੇ ਨਹੀਂ ਪਹੁੰਚਾ ਸਕਦੀਆਂ, ਪੈਰ ਪਹੁੰਚਾਉਣਗੇ। ਕੋਈ ਅੱਖਾਂ ਨੂੰ ਮੱਥਾ ਨਹੀਂ ਟੇਕਦਾ, ਸਭ ਪੈਰਾਂ ਨੂੰ ਹੀ ਮੱਥਾ ਟੇਕਦੇ। ਇਹ ਚੱਲਦੇ ਨੇ, ਇਹ ਪਹੁੰਚਾਉਂਦੀ ਹੈ। ਕੋਈ ਬੜੇ ਬੜੇ ਪੜ੍ਹੇ ਲਿਖਿਆਂ ਨੂੰ, ਗਿਆਨੀਆਂ ਨੂੰ ਮੱਥਾ ਨਹੀਂ ਟੇਕਦਾ, ਭਗਤਾਂ ਨੂੰ ਮੱਥਾ ਟੇਕਦਾ, ਭਾਵਨਾ ਨਾਲ ਭਰਿਆ ਹੈ। ਇਤਨੀ ਮਹਿਰਜ ਕਰਦੇ ਹਾਂ, ਪੈਰ ਨੇ ਉਹਨਾਂ ਕੋਲ। ਬੁੱਧਹੀਣ ਅਗਰ ਭਾਵਨਾ ਅੰਦਰ ਹੈ, ਭਟਕ ਭਟਕ ਕੇ ਵੀ ਪਹੁੰਚ ਜਾਏਗਾ। ਅਕਲ 100% ਵਰਤ ਰਿਹਾ, ਉਰਾਰ ਦਾ ਉਰਾਰ ਰਹਿ ਜਾਏਗਾ, ਪਾਰ ਪਹੁੰਚੇਗਾ ਹੀ ਨਹੀਂ, ਕਿਉਂਕਿ ਚੱਲਣ ਵਾਸਤੇ ਇਹਦੇ ਕੋਲ ਪੈਰ ਹੈ ਨਹੀਂ। ਕੋਈ ਗਿਆਨੀ ਰਹਿ ਜਾਂਦੇ ਨੇ, ਔਰਾਰ ਹੀ ਰਹਿ ਜਾਂਦੇ। ਬੜੇ ਬੜੇ ਪੜ੍ਹੇ ਲਿਖੇ ਰਹਿ ਜਾਂਦੇ ਨੇ ਕਿਉਂਕਿ ਵੇਖ ਲੈਂਦੇ ਨੇ ਰਸਤਾ, ਚੱਲਣ ਦੀ ਤੋਫੀਕ ਹੈ ਹੀ ਨਹੀਂ, ਭਾਵਨਾ ਹੈ ਹੀ ਨਹੀਂ। ਕਦੀ ਕਦੀ ਕੋਈ ਪੜ੍ਹਾ ਲਿਖਾ ਹਿੰਮਤ ਕਰਦਾ, ਬਹੁਤ ਪੜ੍ਹੇ ਲਿਖੇ ਸਨ ਭਾਈ ਸਾਹਿਬ ਭਾਈ ਵੀਰ ਸਿੰਘ, ਉਹਨਾਂ ਨੇ ਆਪਣੀ ਬੁੱਧ ਨੂੰ ਪਿੱਛੇ ਰੱਖ ਦਿੱਤਾ, ਭਾਵਨਾ ਨੂੰ ਅੱਗੇ ਕੀਤਾ। ਬਹੁਤ ਪੜ੍ਹੇ ਲਿਖੇ ਸਨ ਰਾਬਿੰਦਰਨਾਥ ਟੈਗੋਰ, ਉਹਨਾਂ ਨੇ ਆਪਣੀ ਭਾਵਨਾ ਨੂੰ ਅੱਗੇ ਕੀਤਾ, ਅਕਲ ਨੂੰ ਪਿੱਛੇ ਰੱਖਿਆ। ਬਹੁਤ ਪੜ੍ਹੇ ਲਿਖੇ ਸਨ ਡਾਕਟਰ ਮੁਹੰਮਦ ਇਕਬਾਲ, ਉਹ ਤੇ ਐਲਾਨੀਆਂ ਕਹਿੰਦੇ ਨੇ, ਤੇਰੇ ਸੀਨੇ ਮੇਂ ਦਮ ਹੈ ਦਿਲ ਨਹੀਂ ਹੈ, ਤੇਰੇ ਸੀਨੇ ਮੇਂ ਦਮ ਹੈ ਦਿਲ ਨਹੀਂ, ਤੇਰਾ ਦਮ ਗਰਮ ਯੇ ਮਹਿਫਿਲ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ, ਲੰਘ ਜਾ ਅਕਲ ਤੋਂ, ਇਹ ਤੇ ਰਸਤੇ ਦਾ ਦੀਵਾ ਸੀ, ਮੰਜ਼ਿਲ ਨਹੀਂ ਹੈ, ਟਿਕਾਣਾ ਨਹੀਂ ਹੈ, ਨਿਕਲ ਜਾ ਅਕਲ ਸੇ ਆਗੇ ਕੇ ਯੇ ਨੂਰ, ਚਿਰਾਗੇ ਰਾਹ ਹੈ ਮੰਜ਼ਿਲ ਨਹੀਂ ਹੈ। ਇੱਕ ਬਹੁਤ ਅਕਲਮੰਦ ਮਨੁੱਖ ਨੂੰ ਆਪਣੀ ਅਕਲ ਤੋਂ ਅੱਗੇ ਲੰਘਣਾ ਬੜਾ ਔਖਾ ਹੈ। ਅਕਲ ਤੋਂ ਪਿੱਛੇ ਚਲੇ ਗਏ ਤਾਂ ਪਸ਼ੂ ਹੋ ਗਏ, ਪਾਗਲ ਹੋ ਗਏ, ਅਕਲ ਤੋਂ ਅੱਗੇ ਚਲੇ ਗਏ ਤਾਂ ਸੰਤ ਹੋ ਗਏ, ਭਗਤ ਹੋ ਗਏ, ਭਗਵੰਤ ਹੋ ਗਏ। ਅਕਲ ਨਹੀਂ ਪਹੁੰਚਾਏਗੀ, ਇਹ ਵੀ ਮੈਂ ਅਰਜ਼ ਕਰਾਂ, ਨਹੀਂ ਪਹੁੰਚਾਏਗੀ। ਕਿਤਨਾ ਵੀ ਅਕਲਮੰਦ ਹੋਵੇ, ਸਿਰਫ ਰਸਤਾ ਦਿਖਾ ਦੇਗੀ, ਪਹੁੰਚਾਏਗੀ ਨਹੀਂ। ਇਤਨੀ ਇਸ ਦੀ ਲੋੜ ਹੈ, ਦਿਖਾ ਦੇਵੇ, ਪਹੁੰਚਾਉਂਦੀ ਨਹੀਂ ਹੈ। ਪਹੁੰਚਾਉਂਦੀ ਭਾਵਨਾ ਹੈ, ਪਹੁੰਚਾਉਂਦੀ ਸ਼ਰਧਾ ਹੈ, ਪਹੁੰਚਾਉਂਦਾ ਵਿਸ਼ਵਾਸ ਹੈ। ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਿਤਨਾ ਸਿਆਣਾ ਪੜ੍ਹਾ ਲਿਖਾ ਮਨੁੱਖ ਹੋਵੇਗਾ, ਭਰੋਸਾ ਕਰਨਾ ਔਖਾ ਹੋ ਜਾਂਦਾ, ਨਹੀਂ ਆਉਂਦਾ। ਇਸ ਵਾਸਤੇ ਚੋਟੀ ਦੇ ਪੜ੍ਹੇ ਲਿਖੇ ਮਨੁੱਖ ਵਾਹਿਗੁਰੂ ਵਾਹਿਗੁਰੂ ਜਪਣ ਦੇ ਸ਼ਰਮ ਮਹਿਸੂਸ ਕਰਦੇ ਨੇ ਕਿ ਇੱਕੋ ਹੀ ਬੋਲਦਾ ਰਟਨ ਕਰਨ। ਇਸ ਤਰ੍ਹਾਂ ਦੇ ਇੱਕ ਬੰਦੇ ਨੇ ਤਾਂ ਮੈਨੂੰ ਦਿੱਲੀ ਘੇਰ ਲਿਆ ਸੀ ਸੁਭਾਵਕ, ਮੈਂ ਸ਼ਾਇਦ ਤੁਹਾਨੂੰ ਅਰਜ਼ ਕੀਤੀ ਹੈ। ਮੈਨੂੰ ਕਹਿਣ ਲੱਗਾ ਇਹ ਤਾਂ ਪੁਨਰੁਕਤੀ ਹੋ ਗਈ, ਰੈਪੀਟੇਸ਼ਨ ਹੋ ਗਈ, ਵਾਹਿਗੁਰੂ 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 ਵਾਹਿਗੁਰੂ, ਇਹ ਤਾਂ ਰੈਪੀਟੇਸ਼ਨ ਹੈ, ਪੁਨਰੁਕਤੀ। ਕਹਿੰਦੇ ਨੇ ਕਿਉਂਕਿ ਜਪ ਪੁਨਰੁਕਤੀ ਹੈ, ਰੈਪੀਟੇਸ਼ਨ ਹੈ, ਸਾਹਿਤ ਦੀ ਦੁਨੀਆ 'ਚ ਗਿਆਨ ਦੀ ਦੁਨੀਆ 'ਚ ਇਹ ਦੋਸ਼ ਹੈ, ਔਗੁਣ ਹੈ, ਕਿਸੇ ਵੀ ਬੋਲ ਨੂੰ ਬਾਰ ਬਾਰ ਰਿਪੀਟ ਕਰਨਾ ਦੋਸ਼ ਹੈ। ਪਤਾ ਉਹਨਾਂ ਨੇ ਹਿੰਮਤ ਕਰਕੇ ਮੈਨੂੰ ਕੀ ਆਖਿਆ, ਗੁਰੂ ਗ੍ਰੰਥ ਸਾਹਿਬ ਦੇ 'ਚ ਵੀ ਰਿਪੀਟੇਸ਼ਨ ਹੈ, ਇੱਕ ਗੱਲ ਜਿਹੜੀ ਇੱਕ ਸ਼ਬਦ 'ਚ ਆਖੀ ਗਈ ਹੈ ਦੂਜੀ 'ਚ ਵੀ, ਤੀਜੀ 'ਚ ਵੀ ਹੈ, ਚੌਥੀ 'ਚ ਵੀ ਹੈ। ਫਿਰ ਉਹਨਾਂ ਨੇ ਹਿੰਮਤ ਕੀਤੀ, ਮਸਕੀਨ ਜੀ ਤੁਹਾਡੀ ਕਥਾ ਦੇ 'ਚ ਵੀ ਰੈਪੀਟੇਸ਼ਨ ਹੈ, ਰੈਪੀਟੇਸ਼ਨ ਦੋਸ਼ ਹੈ, ਰੈਪੀਟੇਸ਼ਨ ਸਾਹਿਤ ਦੀ ਦੁਨੀਆ 'ਚ ਗਿਆਨ ਦੀ ਦੁਨੀਆ 'ਚ ਦੋਸ਼ ਮੰਨੀ ਜਾਂਦੀ ਹੈ। ਉਦੋਂ ਮੈਂ ਉਹਦੇ ਸਾਹਮਣੇ ਜਿਹੜੀ ਇੱਕ ਪ੍ਰਤੱਖ ਗੱਲ ਕੀਤੀ, ਮੈਂ ਕਿਹਾ ਦੇਖੋ ਇਹ ਜਿਹੜਾ ਬਾਹਰ ਤੁਹਾਡਾ ਸਵਾਸ ਆਇਆ, ਫਿਰ ਅੰਦਰ ਚਲਾ ਗਿਆ, ਫਿਰ ਬਾਹਰ ਆਇਆ, ਫਿਰ ਅੰਦਰ ਚਲਾ ਗਿਆ, ਇਹ ਤੁਹਾਡੀ ਜ਼ਿੰਦਗੀ 'ਤੇ ਰਿਪੀਟੇਸ਼ਨ 'ਤੇ ਖੜੀ ਹੈ। ਜਦ ਬਾਹਰ ਸਵਾਸ ਆਇਆ, ਅੰਦਰ ਚਲਾ ਗਿਆ, ਹੁਣ ਫਿਰ ਬਾਹਰ ਨਾ ਕੱਢਣਾ, ਇਹ ਤਾਂ ਰਿਪੀਟ ਹੋ ਜਾਏਗਾ, ਇਹ ਤਾਂ ਰਿਪੀਟ ਹੋ ਜਾਏਗਾ। ਸਰੀਰ ਦਾ ਜੀਵਨ ਸਵਾਸਾਂ ਦੀ ਰੈਪੀਟੇਸ਼ਨ 'ਤੇ ਖੜਾ ਹੈ, ਪਰਮਾਤਮਾ ਦਾ ਜੀਵਨ, ਭਗਤ ਦਾ ਜੀਵਨ, ਸੰਤ ਦਾ ਜੀਵਨ ਪ੍ਰਭੂ ਦੇ ਨਾਮ ਦੇ ਰੈਪੀਟੇਸ਼ਨ 'ਤੇ ਖੜਾ ਹੈ। ਬਾਰ ਬਾਰ ਹਰ ਕੇ ਗੁਣ ਗਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਬਾਰ ਬਾਰ ਹਰ ਕੇ ਗੁਣ ਗਾ। ਜੇ ਸਰੀਰ ਦੀ ਜ਼ਿੰਦਗੀ ਰੈਪੀਟੇਸ਼ਨ 'ਤੇ ਖੜੀ ਹੈ, ਆਤਮਾ ਦਾ ਜੀਵਨ ਵੀ ਰੈਪੀਟੇਸ਼ਨ 'ਤੇ ਖੜਾ ਹੈ। ਨਾ ਸਵਾਸ ਚੱਲਣ, ਇਹ ਸਰੀਰ ਮਰ ਜਾਏਗਾ। ਨਾ ਰਿਪੀਟ ਹੋਵੇ ਵਾਹਿਗੁਰੂ ਸ਼ਬਦ, ਯਕੀਨ ਜਾਣੋ ਜ਼ਮੀਰ ਮਰ ਜਾਏਗੀ, ਆਖਾਂ ਜੀਵਾਂ ਬਿਸਰੇ ਮਰ ਜਾ, ਮੌਤ ਹੋ ਜਾਏ, ਜ਼ਮੀਰ ਮਰ ਜਾਏਗੀ। ਮੈਨੂੰ ਕਹਿਣ ਲੱਗਾ ਮੇਰੀ ਜ਼ਮੀਰ ਤਾਂ ਨਹੀਂ ਮਰਦੀ, ਨਹੀਂ ਮਰੀ, ਮੈਂ ਨਹੀਂ ਆਖਦਾ। ਮੈਂ ਕਿਹਾ ਮੁਰਦਾ ਕਦੀ ਆਖਦਾ ਮੈਂ ਮਰਿਆ ਹੋਇਆ? ਅਤੇ ਮੈਨੂੰ ਕਹਿਣ ਲੱਗੇ ਹੱਦ ਹੋ ਗਈ, ਤੁਸੀਂ ਸਾਨੂੰ ਮੁਰਦਾ ਕਹਿਣ ਲੱਗ ਪਏ। ਮੈਂ ਕਿਹਾ ਹੁਣੇ ਹੀ ਤੁਸੀਂ ਕਹਿੰਦੇ ਹੋ ਰੈਪੀਟੇਸ਼ਨ ਦੋਸ਼ ਹੈ, ਅਤੇ ਮੈਂ ਕਹਿ ਰਿਹਾ ਰੈਪੀਟੇਸ਼ਨ ਜ਼ਿੰਦਗੀ ਹੈ। ਜ਼ਿੰਦਗੀ ਸਵੇਰੇ ਰੋਟੀ ਖਾਧੀ ਹੈ, ਫਿਰ ਸ਼ਾਮ ਨੂੰ ਖਾਓਗੇ, ਇਹ ਤਾਂ ਰਿਪੀਟ ਹੈ। ਬਾਰ ਬਾਰ ਪਾਣੀ ਪੀਂਦੇ ਹੋ, ਬਾਰ ਬਾਰ ਰੋਟੀ ਖਾਂਦੇ ਹੋ, ਜਿਹੜੀਆਂ ਗੱਲਾਂ ਇੱਕ ਦਿਨ ਪਰਿਵਾਰ ਦੇ 'ਚ ਕੀਤੀਆਂ ਨੇ ਉਹੀ ਰੋਜ਼ ਕਰਦੇ, ਹੋਰ ਕਿਹੜੀਆਂ ਨਵੀਆਂ ਗੱਲਾਂ ਕਰ ਲੈਂਦੇ, ਹੋਰ ਕਿਹੜੀਆਂ ਨਵੀਆਂ ਕਿਤਾਬਾਂ ਖੋਲ੍ਹ ਲੈਂਦੇ? ਬਾਰ ਬਾਰ ਪਾਣੀ ਪੀ ਸਕਦੇ ਹੋ, ਬਾਰ ਬਾਰ ਭੋਜਨ ਕਰ ਸਕਦੇ ਹੋ, ਬਾਰ ਬਾਰ ਪਰਿਵਾਰ ਦੇ ਨਾਲ ਉਹੀ ਦੁਨਿਆਵੀ ਗੱਲਾਂ ਕਰ ਸਕਦੇ ਹੋ, ਬਸ ਸਿਰਫ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਆਖਣਾ ਜੋ ਹੈ ਇਹ ਪੁਨਰੁਕਤੀ ਹੈ। ਸਭ ਕੁਛ ਪੁਨਰੁਕਤੀ 'ਤੇ ਖੜਿਆ। ਸੂਰਜ ਬਾਰ ਬਾਰ ਉਦੇ ਆਉਂਦਾ ਹੈ, ਬਾਰ ਬਾਰ ਗਰੂਬ ਆਉਂਦਾ ਹੈ, ਧਰਤੀ ਦੇ ਉੱਤੇ ਬਾਰ ਬਾਰ ਦਿਨ ਹੁੰਦਾ ਹੈ, ਬਾਰ ਬਾਰ ਰਾਤ ਆਉਂਦੀ ਹੈ। ਕੋਈ ਇੱਕ ਦਫ਼ਾ ਰਾਤ ਆਉਂਦੀ ਹੈ? ਕਿਆ ਤੁਸੀਂ ਕਹਿੰਦੇ ਹੋ ਗਈ ਹੈ ਰਾਤ ਤਾਂ ਹੁਣ ਬਾਰ ਬਾਰ ਕਿਉਂ? ਬਸ ਬਣੀ ਰਹੇ, ਹੋ ਗਿਆ ਦਿਨ ਤਾਂ ਹੁਣ ਬਣਿਆ ਰਹੇ, ਬਾਰ ਬਾਰ ਦਿਨ, ਬਾਰ ਬਾਰ ਰਾਤ, ਬਾਰ ਬਾਰ ਹਰ ਕੇ ਗੁਣ ਗਾਓ, ਬਾਰ ਬਾਰ ਜੋ ਪ੍ਰਕਿਰਤੀ ਵਿੱਚ ਹੋ ਰਿਹਾ ਸਭ ਕੁਛ ਕਬੂਲ ਹੈ, ਇੱਕ ਵਾਹਿਗੁਰੂ ਵਾਹਿਗੁਰੂ ਆਖਣਾ ਕਬੂਲ ਨਹੀਂ ਹੈ। ਔਰ ਜਿਤਨਾ ਸਿਆਣਾ ਮਨੁੱਖ ਹੋਵੇਗਾ ਉਤਨਾ ਹੀ ਸ਼ੱਕ ਨਾਲ ਭਰਿਆ ਹੋਵੇਗਾ। ਇਹ ਵੀ ਮੈਂ ਅਰਜ਼ ਕਰਦਾ, ਇਹ ਸਦੀ ਬੜੀ ਸਿਆਣੀ ਸਦੀ ਹੈ। ਇਸ ਤਰ੍ਹਾਂ ਦੇ ਸਕੂਲ, ਕਾਲਜ, ਵਿਸ਼ਵ ਵਿਦਿਆਲੇ ਪਹਿਲੇ ਨਹੀਂ ਸਨ ਜਿਹੜੇ ਅੱਜ ਨੇ। ਅੱਜ ਜਿਤਨਾ ਮਨੁੱਖ ਕੋਲ ਬਾਹਰ ਦਾ ਗਿਆਨ ਹੈ ਪਹਿਲੇ ਨਹੀਂ ਸੀ। ਅੱਜ ਜਿਤਨਾ ਮਨੁੱਖ ਅੰਦਰ ਦੇ ਗਿਆਨ ਤੋਂ ਇਨਕਾਰੀ ਹੋ ਗਿਆ ਪਹਿਲੇ ਨਹੀਂ ਸੀ, ਬਾਹਰ ਹੀ ਉਲਝ ਕੇ ਰਹਿ ਗਏ, ਬਾਹਰ ਹੀ ਫਸ ਕੇ ਰਹਿ ਗਏ। ਤਾਂ ਹੁਣ ਮੈਂ ਅਰਜ਼ ਕਰਾਂ, ਬਾਹਰ ਦਾ ਸਾਰਾ ਗਿਆਨ ਨੇਤਰਾਂ 'ਤੇ ਖੜ੍ਹਾ ਹੈ। ਰੰਗ ਦਾ ਗਿਆਨ ਲੈਣਾ, ਰੂਪ ਦਾ ਗਿਆਨ ਲੈਣਾ, ਤਾਂ ਰੂਪ ਦਿਖਾਈ ਤਾਂ ਦੇਵੇ ਨਾ, ਰੰਗ ਦਿਖਾਈ ਤਾਂ ਦੇ ਦੇ। ਪਰਮਾਤਮਾ ਦਾ ਗਿਆਨ, ਜਿਸ ਨੂੰ ਅਨੁਭਵੀ ਗਿਆਨ ਕਹਿੰਦੇ ਨੇ, ਬ੍ਰਹਮ ਗਿਆਨ ਕਹਿੰਦੇ ਨੇ, ਸੁਣ ਕੇ ਮਿਲਦਾ ਹੈ, ਵੇਖ ਕੇ ਨਹੀਂ ਮਿਲਦਾ। ਇਸ ਵਾਸਤੇ ਮੈਨੂੰ ਕਹਿਣ ਦੇਣਾ, ਅੰਧਾ ਮਨੁੱਖ ਸਾਇੰਟਿਸਟ ਨਹੀਂ ਹੋ ਸਕਦਾ, ਬਹਿਰਾ ਮਨੁੱਖ ਭਗਤ ਵੀ ਨਹੀਂ ਹੋ ਸਕਦਾ, ਨਹੀਂ ਹੋ ਸਕਦਾ, ਸੁਣ ਹੀ ਨਹੀਂ ਸਕਦਾ, ਤਾਂ ਭਗਤ ਕਿੱਥੋਂ ਬਣੇਗਾ? ਸ਼ਬਦ ਨੇ ਅੰਦਰ ਪ੍ਰਵੇਸ਼ ਹੀ ਨਹੀਂ ਕੀਤਾ। ਇਤਨੀ ਗਹਿਰਾਈ ਤੱਕ ਮਨੁੱਖ ਸੁਣੇ, ਜਿਤਨੀ ਗਹਿਰਾਈ ਤੋਂ ਬੋਲ ਆਉਂਦਾ, ਅਕਸਰ ਬਹਿਰੇ ਗੁੰਗੇ ਵੀ ਆਉਂਦੇ ਨੇ, ਗੁੰਗੇ ਬਹਿਰੇ ਵੀ। ਧਰਮ ਦੀ ਸਾਧਨਾ ਬੋਲ 'ਤੇ ਸੁਣਨ 'ਤੇ ਖੜੀ, ਜੋ ਬੋਲਿਆ ਵਾਹਿਗੁਰੂ। ਹੁਣ ਜਿਤਨੀ ਗਹਿਰਾਈ ਤੋਂ ਇਹ ਆਵਾਜ਼ ਉੱਠੀ ਹੈ, ਇਹ ਤਾਂ ਨਾਭੀ ਤੋਂ ਉੱਠੀ ਹੈ, ਉਤਨਾ ਹੀ ਮੇਰਾ ਗਹਿਰਾ ਸੁਣਨਾ ਹੋਵੇ, ਮੈਂ ਹੁਣੇ ਸਮਾਧੀ ਲੀਨ ਹੋ ਜਾਵਾਂਗਾ। ਇਤਨੀ ਗਹਿਰਾਈ ਤੋਂ ਬੋਲਦਾ ਉੱਠਣਾ ਪ੍ਰਾਕਿਰਤਿਕ ਹੈ, ਰੱਬ ਦਾ ਬਣਾਇਆ ਹੋਇਆ ਨਿਯਮ ਹੈ। ਇਤਨੀ ਗਹਿਰਾਈ ਤੱਕ ਮੈਂ ਸੁਣਾਂ, ਇਹ ਬਿਨਾਂ ਸਾਧਨਾ ਤੋਂ ਨਹੀਂ ਹੁੰਦਾ, ਬਿਨਾਂ ਜਪ ਤਪ ਤੋਂ ਨਹੀਂ ਹੁੰਦਾ, ਬਿਨਾਂ ਇਕਾਗਰਤਾ ਤੋਂ ਨਹੀਂ ਹੁੰਦਾ, ਬਿਨਾਂ ਮਿਹਨਤ ਤੋਂ ਨਹੀਂ ਆਉਂਦਾ। ਅਗਰ ਕਿਸੇ ਨੂੰ ਰਸ ਨਹੀਂ ਆਇਆ ਤਾਂ ਉਹਨੂੰ ਅੱਜ ਇਹ ਫੈਸਲਾ ਕਰ ਲੈਣਾ ਚਾਹੀਦਾ, ਮੈਂ ਸਿਰਫ 4 ਫੁੱਟ ਤੱਕ ਜ਼ਮੀਨ ਨੂੰ ਖੋਦਿਆ, ਪਾਣੀ ਨਹੀਂ ਨਿਕਲਿਆ। ਰਸ ਤਾਂ ਹੈ, ਮਹਾਂਰਸ ਤਾਂ ਹੈ, ਮਹਾਂ ਆਨੰਦ ਤਾਂ ਹੈ, ਮੈਨੂੰ ਨਹੀਂ ਮਿਲਿਆ, ਮੈਂ ਇਤਨਾ ਗਹਿਰਾ ਸਰੋਤਾ ਹੀ ਨਹੀਂ ਹਾਂ, ਬਸ ਇੰਨੀ ਗੱਲ। ਉੱਪਰੋਂ ਉੱਪਰੋਂ ਕੌਣ ਸੁਣਦਾ? ਮੈਂ ਅਕਸਰ ਦੇਖਿਆ ਅਤੇ ਅਰਜ਼ ਵੀ ਕਰਦਾ ਹੁੰਦਾ, ਲੋਕ ਸ਼ੌਕੀਆ ਤੌਰ 'ਤੇ ਆਪਣੇ ਘਰ ਵੀ ਅਖੰਡ ਪਾਠ ਰਖਾ ਲੈਂਦੇ, ਪਰ ਜਿਸ ਕਮਰੇ 'ਚ ਰਖਾਉਂਦੇ ਨੇ ਉੱਥੇ ਵੜਨਾ ਹੀ ਭੁੱਲ ਜਾਂਦੇ ਨੇ, ਕਿਧਰੇ ਸੁਣਨਾ ਨਾ ਪੈ ਜਾਏ। ਕੌਣ ਸੁਣਦਾ? ਲੜੀਆਂ ਦੀ ਲੜੀਆਂ ਚੱਲ ਰਹੀਆਂ, ਕੌਣ ਸੁਣਦਾ? ਇਹ ਤਾਂ ਸੁਣ ਕੇ ਮਨੁੱਖ ਸਿੱਧ ਬਣੇਗਾ, ਪੀਰ ਬਣੇਗਾ, ਨਾਥ ਬਣੇਗਾ, ਗਿਆਨੀ ਬਣੇਗਾ, ਦਾਨੀ ਬਣੇਗਾ, ਸੰਤੋਖੀ ਬਣੇਗਾ, इतना पावन हो जाएगा कि 68 तीर्थ उस तो सदके कीते जा सकते हैं। सुनिए 68 का इशारा। और ये जड़ा सागर, भव सागर, संसार सागर, जिस तो पार होना बड़ा औखा है, सुनिए हाथ होवे असगा। ये असगा सागर एक हाथ वर्गा रह जाना है, एक कदम वर्ग भाव ये सागर डोबेगा नहीं, मनुख पार हो जाएगा। इतनी सारी बरकत सुनन ते खड़ी है जे किधरे अज विश्वास आ जाए ते नाले ए समझ लेके जाना नहीं मिलिया अज तक रस, असी उस गहराई तक नहीं सुनिया जिस गहराई तो बोल आऊंगा। बस इन्नी गल, इतनी गल है। अज दे इस महान वाक दे च धन गुरु अर्जन देव जी महाराज यही बुनियादी नुकता साढ़े सामने जो है रख रहे ने। अखरी अर्थ में आप जी दे सामने करा, एक दफा प्यार न राखो सतनाम श्री वाहे।
सतनाम वाहिगुरु साहिब जी। सलोक रसना उत्क्रांत नाम शरणं सुनंत शब्द अमृत है।
ये श्लोक है, जबान नाम दा उच्चारण करे ते कन सुनन, रसना उच्चारण करे कन सुनन। हुण मैं अर्ज करा, सुनाना जितना सौखा है, सुनना उस नालों लखा गुणा औखा है, क्योंकि सुनाण लग्या ध्यान दूजे ते रखना पैंदा। मैं पिंडां च देखदा एक छोटा जिहा गुरद्वारा है, उपर 10 हॉरन लाए हुए, सारे पिंड नूं वक्त पाया है। ते हुण पुछी है, अंदर ते दो बंदे भी नहीं बैठे, हॉरन 10 लाए ने, सारा पिंड सुने, तू ही नहीं सुनिया तो पिंड की खाक सुनेगा। हर एक मनुख का यतन है सुने, दूजा सुने, बड़े बड़े गुरमत समागम करन वाले कराण वाले वह भी सुनते कोई, बड़े बड़े गुरुद्वारियां दे प्रबंध जिन्हों का जिम्मा है सत्संग चलाना वह भी स्रोते कोई। हुण सुन के ही तो ब्रह्म ज्ञानी बनना, सुन के आत्मक आनंद मिलेगा, सुन के ही सिद्ध बनेगा, नाथ बनेगा, पीर बनेगा, ज्ञानी बनेगा, दानी बनेगा। सुनना तो है कोई नहीं, तो जिन्होंने असी कहने ये स्रोते ने गुस्ताखी माफ, ये स्रोते जरूर ने, ये 4 फुट दे स्रोते ने, 100 फुट दे नहीं, सिर्फ 4 फुट उपरों उपरों ही सुन दे। ये उपरों उपरों खुदाई करके वापस चले जाते ने, या सवेरे अमृत वेले भी उठते ने, इतना ही गहरा सुनते ने सिर्फ 4 फुट तक। शब्द उतना गहरा जाता ही नहीं जितनी गहराई चों उत्पन्न होया, खेड बनते ही नहीं। महाराज कहते ने रसना उच्चारण करे प्रभु का नाम, ते कन सुनन रमज दी ये गल है। हुण जितनी गहराई तो एक धुन आई है ते जबान बार सुट रही है, उतनी गहराई नाल कोई एकाग्रता होवे ते कन उस शब्द नूं उतना गहरा लै जा। स्रोत इतनी गहराई होवे, इतनी गहराई दी स्रोत होवे मेहनत है, मुशक्कत है, गालना है। इतनी गहराई तो शब्द बाहर प्रगट हो रहा है, कोई मेहनत नहीं, माड़ी जिहा मेहनत है। ठीक है, मनुख एक सीमा तक ही बोल सकता है, ज़्यादा नहीं बोल सकता, पर ये गहराई तो बोल आवे ये मेरी कोई मेहनत नहीं। तो आ ही रहे सारियां दा, रहे सारियां दी धुन नाभी तो उठती, इस वास्ते उसनु धुनी कहिंदे, इहदे च मेरी कोई मेहनत नहीं। इस वास्ते कई जिहड़े गप शप करदे ना, मैं तो देखे 4-4, 6-6 घंटे भी बोली जांदे, उन्हें थकदे नहीं, बोली जांदे, चुप ही नहीं करदे, बोली जांदे, बोली जांदे, क्योंकि वो मेहनत तो है नहीं, प्राकृतिक नियम है, रब्बी नियम है। लेकिन जब सुनना है, ये प्राकृतिक नियम नहीं है, कतई नहीं है। जितनी मेरी एकाग्रता होवेगी उतना मेरा गहराई च सुनना होवेगा। जिस दिन पूरी एकाग्रता हो गई उस दिन पूरी गहराई नसीब हो जाएगी, शब्द उतनी गहराई ते चोट करेगा, कपाट खुल जाएंगे, ब्रह्म ज्ञान प्रकट हो जाएगा, मनुख समाधि लीन हो जाएगा, आत्मक आनंद की प्राप्ति हो जाएगी, रब्बी रस की प्राप्ति हो जाएगी। मैं एक दफ़ा दोहरा के फिर अगे चला, अज तक जे किसी नूं रब्बी रस नहीं मिलिया वो इतना गहरा स्रोता नहीं है, नहीं है, उन्हें मन लेना चाहिए। सारी खेड सुनन ते खड़ी है। तो मैं ये भी अर्ज कर दिया, मेरे को भी ये ना पूछना दुख मिट गए पाप मिट गए तुसी इतने गहरे स्रोते हो, नहीं है, मैनू भी अजे सफलता नहीं मिली, पर मैनू समझ जरूर आ गई। जे इतना गहरा मेरा सुनना होवेगा तो खेड बनेगी, नहीं तो नहीं बनेगी। एवें टकर मारनियाँ, एवें टकर मारनी। महाराज कहिंदे रसना उचारण करे प्रभु दा नाम ते कन सुन। हाँ जी,
नानक तिन साध बलिहारन जिना ध्यान पार ब्रह्मण है।
ये ध्यान की गल कर दिती है। बिना ध्यान तो भी मनुख बोली जा सकता है, बोली जा सकता है। ता ही कई दफ़ा कहने सी मित्रा दसी हुणे मैं की बोले, इहदा मतलब बिना ध्यान तो तू बोल गए, बिना ध्यान तो सुन नहीं सकेगा, नहीं सुन सकेगा। बिना पूरे ध्यान तो मनुख बोल सकता है, बिना पूरे ध्यान तो सुन नहीं सकेगा। इस वास्ते धर्म की साधना नूं ध्यान साधना कहिंदे ने, इतनी गहरी साधना कहिंदे ने। महाराज कहिंदे ने इहदे च पूरी एकाग्रता चाहीदी है। प्रभु की उस्तत करो संत मीत सावधान एकाग्र ची। मन एक होवे, मन दुफाड़ ना होवे, मन दा थोड़ा जिहा हिस्सा सुन रहा होवे, बाकी नहीं। जद मैं उस सज्जन नूं कहा इतनी स्रोत तां होवेगी 90% हिरदे नूं अगे करिए, सिर्फ 10% अकल होवे अगे, इस तों ज़्यादा नहीं। कहण लगे फिर पशु बन जाइए, अकल नूं ही अगे करांगे। मैं अकल सुनेगी नहीं, नहीं सुनेगी अकल, एक दफ़ा सुन लेगी वाहेगुरु, वो भी उपरों उपरों, बार बार नहीं सुनेगी, तर्क करेगी, वो तो तर्क करेगी। एक दफ़ा जपजी साहब का पाठ कर लिया, बार बार करन दा की मतलब? एक दफ़ा आसा दीवार सुन ली, बार बार सुन दा की मतलब? बार बार करन दा की मतलब? अकल तर्क करेगी। बाजार दी दुकान ते बैठना है, कारो विहार करना है, भावें 100% अकल नूं अगे कर, क्योंकि चलाकियां चाहीदियां ने उत्थे, बिना चलाकी तो किवें दुकान चलेगी। व्यापार दे ते चलाकियां चाहीदियां ने, सियाणप चाहीदी है। पर जद वाहेगुरु मंत्र दा जप करना है, चतराइयां सियाणपां आवें किते ना का, नहीं आउंदियां। सह सियाणपा लख होए तां इक ना चले, ए नहीं चलदे, इहनूं छिके ते टण ले सारी सियाणप। निकल जा अकल से आगे के ये नूर, चिरागे राह है मंजिल नहीं है। पर की करदे आं, दुकान ते बैठे हाँ अकल नूं अगे कीता है, गुरुद्वारे बैठे हाँ तां वी अकल नूं अगे कीता है, वाहिगुरू वाहिगुरू जपन लगदे हाँ तां वी अकल नूं अगे कीता है, तो फिर स्रोत गहरी नहीं बणदे। भावना नूं अगे करना है, स्रोत नूं अगे करना है। प्रभ की उस्तत करो संत मीत सावधान एकाग्र चित। खुशकिस्मत ने वह भागां वाले ने जो जबान नाल उचारण करदे ने ते ध्यान पूर्वक सुनदे ने ते प्रभु विच उहनां दा ध्यान जुड़ जांदा है। महाराज कहिंदे ने वड्डियां भागां वाले ने, खुशकिस्मत ने। हाँ जी,
अब कूड़ावे काम इकस साईं बाहरे।
जितने काम ने संसार दे वक्ती ने, या जितने भी धार्मिक कर्म ने जप तो बिना, ये भी मैं अर्ज करां ये सारे बाकी दे कर्म कांड जप दी तैयारी है, ਅਤੇ ਜੇ ਜਾਪੀ ਨਹੀਂ ਕੀਤਾ ਤਾਂ ਸਾਰੀ ਦਿਹਾੜੀ ਫਜ਼ੂਲ ਚਲੀ ਜਾਂਦੀ ਆਉਂਦੀ ਹੈ। ਇਹਦੇ ਉੱਤੇ ਜਿਹੜਾ ਮੈਂ ਇੱਕ ਉਦਾਹਰਣ ਦਿੰਦਾ ਹੁੰਦਾ, ਇੱਕ ਕਿਸਾਨ ਨੇ ਹੱਲ ਵਾਇਆ, ਪਾਣੀ ਵੀ ਪਾਇਆ, ਖਾਦ ਵੀ ਪਾਈ ਹੈ, ਮਚਾਨ ਬਣਾ ਕੇ ਰਖਵਾਲੀ ਕਰਨ ਵਾਸਤੇ ਵੀ ਬੈਠ ਗਿਆ, ਵਾੜ ਵੀ ਲਾ ਦਿੱਤੀ ਹੈ, ਲੇਕਿਨ ਬੀਜ ਬੋਇਆ ਹੀ ਨਹੀਂ, ਬੀਜ ਨਹੀਂ ਬੋਇਆ ਤਾਂ ਸਾਰੀ ਮਿਹਨਤ ਅਜਾਈ ਕੇ ਚਲੀ ਗਈ। ਅੰਮ੍ਰਿਤ ਵੇਲੇ ਵੀ ਉੱਠਿਆ, ਗੁਰਦੁਆਰੇ ਵੀ ਆਇਆ, ਦਾਨ ਵੀ ਕੀਤਾ, ਪੁੰਨ ਵੀ ਕੀਤਾ, ਸੇਵਾ ਵੀ ਕੀਤੀ ਹੈ, ਸਭ ਕੁਛ ਕੀਤਾ ਹੈ, ਪਰ ਗੁਰਸਤਿਗੁਰ ਕਾ ਜੋ ਸਿੱਖ ਅਖਾਇ ਸੋ ਬਲ ਕੇ ਉੱਠ ਹਰ ਨਾਮ ਉੱਠ। ਉੱਠਦਿਆਂ ਸਾਰ ਇਸ਼ਨਾਨ ਪਾਨ ਕਰਕੇ ਇਹਨੇ ਜਪ ਨਹੀਂ ਕੀਤਾ, ਇਹ ਤਾਂ ਬੀਜ ਪਾਇਆ ਹੀ ਨਹੀਂ ਇਸਨੇ। ਲੋਕੀ ਬੀਜ ਤਾਂ ਬੋਂਦੇ ਨਹੀਂ ਅਤੇ ਕਹਿੰਦੇ ਨੇ ਕੁਛ ਵੀ ਨਹੀਂ ਹੋ ਗਿਆ, ਕੁਛ ਵੀ ਨਹੀਂ ਜੰਮਿਆ, ਨਹੀਂ ਜੰਮਿਆ, ਨਹੀਂ ਜੰਮੇ। ਮਹਾਰਾਜ ਕਹਿੰਦੇ ਨੇ ਸਾਰੇ ਉਹ ਕਰਮ ਕਾਂਡ ਅਤੇ ਸਾਰੇ ਦੁਨਿਆਵੀ ਕਰਮ ਝੂਠੇ ਨੇ, ਵਕਤੀ ਨੇ। ਆਰਜ਼ੀ ਝੂਠ ਦਾ ਮਤਲਬ ਵਕਤੀ, ਆਰਜ਼ੀ ਨੇ। ਹਿਕਤ ਸਾਈ ਵਾਹਿ, ਹਿਕ ਪ੍ਰਭੂ ਦੇ ਨਾਮ ਦੇ ਜਪ ਤੋਂ ਬਿਨਾਂ ਸਾਰੇ ਕੰਮ ਝੂਠੇ ਨੇ। ਹਾਂਜੀ,
ਨਾਨਕ ਸੀ ਧਨ ਜਿਨ੍ਹਾਂ ਪ੍ਰਹਿੜੀ ਸੱਟ ਸਿਓ।
ਉਹੀ ਮਹਾਨ ਨੇ, ਭਾਗਾਂ ਵਾਲੇ ਨੇ, ਜਿਨ੍ਹਾਂ ਦਾ ਪਿਆਰ ਉਸ ਸੱਚੇ ਨਾਲ ਜੁੜ ਗਿਆ। ਅਤੇ ਮੈਂ ਫਿਰ ਅਰਜ਼ ਕਰਦੇ ਹਾਂ, ਜਿਵੇਂ ਖਾਧੀ ਹੋਈ ਰੋਟੀ ਖੂਨ ਬਣ ਜਾਂਦੀ ਹੈ, ਇਵੇਂ ਰੋਜ਼ ਕਿਸੇ ਨੂੰ ਯਾਦ ਕਰੀਏ, ਯਾਦ ਹੀ ਪ੍ਰੇਮ ਬਣ ਜਾਂਦਾ। ਯਾਦ ਭੁੱਲ ਵੀ ਸਕਦੀ, ਅੱਜ ਯਾਦ ਕੀਤਾ, ਕੱਲ੍ਹ ਭੁੱਲ ਗਏ। ਇਹ ਵੀ ਨੁਕਤਾ ਧਿਆਨ ਨਾਲ ਸੁਣ ਲਿਆ, ਅੱਜ ਯਾਦ ਕੀਤਾ, ਕੱਲ੍ਹ ਨਹੀਂ, ਅੱਜ ਯਾਦ ਆਈ ਸੀ, ਕੱਲ੍ਹ ਨਹੀਂ। ਪਰ ਯਾਦ ਅਗਰ ਪ੍ਰੇਮ ਬਣ ਗਈ ਹੈ, ਖਾਧਾ ਹੋਇਆ ਭੋਜਨ ਖੂਨ ਬਣ ਗਿਆ, ਹੁਣ ਤਾਂ ਆਪਣੇ ਆਪ ਅੰਦਰ ਦੌੜੇਗਾ, ਇਹ ਖੂਨ ਅੰਦਰ ਨਸਾਂ 'ਚ ਦੌੜੇਗਾ, ਕਿਉਂਕਿ ਹੁਣ ਰੋਟੀ ਨਹੀਂ, ਇਹ ਖੂਨ ਬਣ ਗਈ। ਕੀਤੀ ਹੋਈ ਯਾਦ ਅਗਰ ਪ੍ਰੇਮ ਬਣ ਗਈ ਹੈ, ਫਿਰ ਪਰਮਾਤਮਾ ਭੁੱਲ ਨਹੀਂ ਸਕਦਾ। ਕਬੀਰ ਕਹਿੰਦੇ ਨੇ, ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ, ਭੁੱਲਦਾ ਹੀ ਨਹੀਂ। ਆਮ ਲੋਕ ਕਹਿੰਦੇ ਨੇ ਯਾਦ ਹੀ ਨਹੀਂ ਆਉਂਦਾ, ਕੀ ਕਰੀਏ, ਯਾਦ ਹੀ ਨਹੀਂ ਆਉਂਦਾ। ਕਬੀਰ ਕਹਿੰਦੇ ਨੇ ਭੁੱਲਦਾ ਹੀ ਨਹੀਂ ਹੈ, ਭੁੱਲਦਾ ਹੀ ਨਹੀਂ ਹੈ, ਕਿਉਂ? ਕੀਤੀ ਹੋਈ ਯਾਦ ਪ੍ਰੇਮ ਬਣ ਗਈ ਹੈ, ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ। ਲੱਖ ਵੀ ਯਤਨ ਭੁਲਾਉਣ ਦਾ ਕਰੀਏ, ਨਹੀਂ ਭੁੱਲਦਾ। ਪਰਿਵਾਰ ਦੇ 'ਚ ਬੈਠਦੇ ਹਾਂ, ਨਿਰੰਕਾਰ ਦੀ ਯਾਦ ਆਉਂਦੀ ਹੈ। ਬਾਜ਼ਾਰ ਦੇ 'ਚ ਬੈਠਦੇ ਹਾਂ, ਨਿਰੰਕਾਰ ਦੀ ਯਾਦ ਆਉਂਦੀ ਹੈ। ਕਾਰ ਵਿਹਾਰ ਦੇ 'ਚ ਬੈਠ ਕਾਰ ਵਿਹਾਰ ਦੇ 'ਚ ਬੈਠਦੇ ਹਾਂ, ਨਿਰੰਕਾਰ ਦੀ ਯਾਦ ਆਉਂਦੀ ਹੈ। ਔਰ ਖੱਡੀ 'ਤੇ ਕੱਪੜਾ ਬੁਣਦਿਆਂ ਬੁਣਦਿਆਂ ਵੀ ਉਹ ਆਪਣਾ ਮਨ ਪ੍ਰਭੂ ਨਾਲ ਬੁਣੀ ਜਾਂਦਾ ਹੁੰਦਾ ਸੀ। ਤਾਂ ਹੀ ਤਾਂ ਕਹਿੰਦਾ ਹੈ, ਬਿਸਰਤ ਨਾ ਹੀ ਮਨ ਤੇ ਹਰੀ, ਭੁੱਲਦਾ ਹੀ ਨਹੀਂ, ਭੁੱਲਦਾ ਨਹੀਂ। ਸਾਰੇ ਦੁਨੀਆ 'ਚ ਮਿਲਦੇ ਨੇ ਸਤਸੰਗੀ, ਕਹਿੰਦੇ ਨੇ ਕੀ ਕਰੀਏ, ਯਾਦ ਹੀ ਨਹੀਂ ਆਉਂਦਾ, ਯਾਦ ਚੱਲਦੀ ਹੀ ਨਹੀਂ, ਸਿਮਰਨ ਚੱਲਦਾ ਹੀ ਨਹੀਂ। ਅਤੇ ਮੈਂ ਕਿਹਾ ਕਬੀਰ ਤਾਂ ਕਹਿੰਦੇ ਨੇ ਭੁੱਲਦਾ ਹੀ ਨਹੀਂ, ਸਾਨੂੰ ਭੁੱਲਦਾ ਹੀ ਨਹੀਂ। ਖਾਧਾ ਹੋਇਆ ਭੋਜਨ ਖੂਨ ਬਣ ਗਿਆ, ਹੁਣ ਅੱਠੇ ਪੈਰ ਨਸਾਂ ਦੇ 'ਚ ਗਰਦਿਸ਼ ਕਰ ਰਿਹਾ। ਕੀਤਾ ਹੋਇਆ ਜਪ, ਕੀਤੀ ਹੋਈ ਯਾਦ ਪ੍ਰੇਮ ਬਣ ਗਈ ਹੈ, ਹੁਣ ਤਾਂ ਫਿਰ ਕੀ ਹੋਵੇਗਾ। ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ, ਬਿਸਰਤ ਨਾ ਹੀ ਮਨ ਤੇ ਹਰੇ। ਤੋ ਮਹਾਰਾਜ ਕਹਿੰਦੇ ਨੇ, ਮਹਾਨ ਨੇ ਉਹ ਮਨੁੱਖ ਜਿਨ੍ਹਾਂ ਦਾ ਪਿਆਰ ਪਰਿਪੂਰਨ ਪਰਮਾਤਮਾ ਨਾਲ ਜੁੜ ਜਾਂਦਾ। ਹਾਂਜੀ,
ਪੌੜੀ ਸਾਧ ਬਲਿਹਾਰੀ ਤਿਨਾ ਜੇ ਸੁਣਤੇ ਹਰ ਕਥਾ।
ਮੈਂ ਸੈਂਕੜੇ ਦਫ਼ਾ ਬਾਰ ਬਾਰ ਉਹਨਾਂ ਤੋਂ ਬਲਿਹਾਰ ਜਾਂਦਾ, ਕੁਰਬਾਨ ਜਾਂਦਾ, ਜੋ ਰਸਪੂਰਵ ਇਕਾਗਰਤਾ ਨਾਲ ਪਰਮਾਤਮਾ ਦੀ ਗੱਲ ਸੁਣਦੇ ਨੇ, ਕਥਾ ਸੁਣਦੇ ਨੇ। ਹਾਂਜੀ,
ਪੂਰੇ ਤੇ ਪ੍ਰਧਾਨ ਨਿਵਾਵਹਿ ਪ੍ਰਭ ਮੱਥਾ।
ਉਹੀ ਸਿਰਮੌਰ ਮਨੁੱਖ ਨੇ ਜੋ ਇਤਨਾ ਝੁੱਕ ਜਾਂਦੇ ਨੇ, ਇਤਨਾ ਝੁੱਕ ਜਾਂਦੇ ਨੇ, ਪੂਰਨ ਤੌਰ 'ਤੇ ਸਮਰਪਣ ਕਰ ਦਿੰਦੇ ਨੇ ਗੁਰੂ ਦੇ ਅੱਗੋਂ। ਮੱਥਾ ਟੇਕਣ ਦਾ ਇਤਨਾ ਹੀ ਮਤਲਬ ਹੈ, ਇਹ ਗੁਰੂ ਅਸੀਂ ਸਰੈਂਡਰ ਕਰਦੇ ਹਾਂ, ਸਮਰਪਣ ਕਰਦੇ ਹਾਂ, ਤੇਰੀ ਹਰ ਗੱਲ ਸਾਨੂੰ ਕਬੂਲ। ਤਾਂ ਮਹਾਰਾਜ ਕਹਿੰਦੇ ਨੇ, ਪ੍ਰਧਾਨ ਮਨੁੱਖ ਨੇ, ਮਹਾਨ ਮਨੁੱਖ ਨੇ, ਜੋ ਸ਼ਰਧਾ ਨਾਲ, ਭਾਵਨਾ ਨਾਲ, ਪੂਰੇ ਭਰੋਸੇ ਨਾਲ ਸਜਦਾ ਕਰਦੇ ਨੇ, ਸੀਸ ਝੁਕਾਉਂਦੇ ਨੇ।
ਹਾਂਜੀ,
ਹਰ ਜਸ ਲਿਖ ਹੈ ਬੇਅੰਤ ਸੁਹ ਹੈ ਸੇ ਹੱਥ,
ਸੋ ਬਨੇਕ ਨੇ ਉਹ ਹੱਥ ਜੋ ਪ੍ਰਭੂ ਦੀ ਗੱਲਾਂ ਨੂੰ ਲਿਖਦੇ ਨੇ, ਵਾਰਤਾ ਨੂੰ ਜੋ ਹੈ ਲਿਖਦੇ। ਲਿਖ ਨਾ, ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਲਿਖ ਨਾ ਸਲਾਹ, ਲਿਖ ਲਿਖ ਅੰਤ ਨਾ ਪਾਰਾ, ਲਿਖ ਲਿਖ। ਲੇਕਿਨ ਕਿਧਰੇ ਇਹ ਨਾ ਲਿਖਦੇ, ਮੈਂ ਉਸਦਾ ਅੰਤ ਪਾ ਦਿੱਤਾ ਹੈ। ਲਿਖੇ ਬੇਅੰਤ ਹੈ, ਬੇਅੰਤ ਹੈ, ਬੇਅੰਤ ਹੈ। ਜੋ ਇਸ ਤਰ੍ਹਾਂ ਦੇ ਬੇਅੰਤ ਦੀ ਕਥਾ ਨੂੰ ਲਿਖਦੇ ਨੇ ਔਰ ਬੇਅੰਤ ਬੇਅੰਤ ਕਰਕੇ ਜੋ ਹੈ ਲਿਖਦੇ ਨੇ, ਮਹਾਰਾਜ ਕਹਿੰਦੇ ਨੇ ਸ਼ੋਭਨੀਕ ਨੇ ਉਹ ਹੱਥ, ਉਹ ਹੱਥ ਵੀ ਪੂਜਨੀਕ ਨੇ। ਹਾਂਜੀ,
ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥ,
ਭਾਵਨਾ ਸ਼ਰਧਾ ਨਾਲ ਜਿਹੜੇ ਕਦਮ ਗੁਰੂ ਦੇ ਤਰਫ ਜਾਂਦੇ ਨੇ, ਸਤਸੰਗ ਦੀ ਤਰਫ ਜਾਂਦੇ ਨੇ, ਉਹ ਕਦਮ ਵੀ ਪੁਨੀਤ ਨੇ, ਉਹ ਪੈਰ ਵੀ ਪਵਿੱਤਰ ਨੇ, ਉਹ ਪੈਰ ਵੀ ਪੂਜਨੀਕ ਨੇ। ਹਾਂਜੀ,
ਸੰਤਾਂ ਸੰਗ ਉਧਾਰ ਸਗਲਾ ਦੁੱਖ ਲੱਥਾ,
ਇਸ ਤਰ੍ਹਾਂ ਦੀ ਅਵਸਥਾ ਸਤਸੰਗ ਦੇ 'ਚ ਬਣਦੀ ਹੈ, ਗੁਰੂ ਦੀ ਸੰਗਤ ਦੇ 'ਚ ਹੈ ਬਣਦੀ ਹੈ, ਸਾਰਾ ਦੁੱਖ ਮਿਟ ਜਾਂਦਾ ਹੈ ਕਥਾ ਦੇ ਸੁਣਨ ਨਾਲ, ਪ੍ਰਭੂ ਦੀ ਬਾਣੀ ਦੇ ਸੁਣਨ ਨਾਲ, ਪ੍ਰਭੂ ਦਾ ਨਾਮ ਸੁਣਨ ਨਾਲ ਸਾਰਾ ਦੁੱਖ ਮਿਟ ਜਾਂਦਾ ਹੈ ਔਰ ਐਸਾ ਮਨੁੱਖ ਬਹੁ ਸਾਗਰ ਤੋਂ ਪਾਰ ਹੋ ਜਾਂਦਾ ਹੈ। ਸਤਸੰਗਤ ਦੇ 'ਚ ਇਸ ਤਰ੍ਹਾਂ ਦੀ ਅਵਸਥਾ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਮਿਹਰਾਮਤ ਕਰਨ, ਇਤਨੀ ਗਹਿਰਾਈ ਤੋਂ ਅਸੀਂ ਸੁਣੀਏ, ਸਾਡਾ ਵੀ ਉਧਾਰ ਹੋ ਜਾਏ, ਬਹੁ ਸਾਗਰ ਤੋਂ ਪਾਰ ਹੋ ਜਾਈਏ। ਇਤਨੀਆਂ ਵਿਚਾਰਾਂ ਪ੍ਰਵਾਨ ਭੁੱਲ ਚੁੱਕ ਦੀ ਸ਼ਮਾ, ਕੱਲ੍ਹ ਜਿਵੇਂ ਸਤਿਗੁਰੂ ਦੀ ਜੀ ਨੇ ਬਖਸ਼ਿਸ਼ ਕੀਤੀ, ਆਪਦੇ ਚਰਨ ਪਰਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।